समरो गुर अमर दास हृदय नित त्यागो हृदय श्री गुरु रामदास गुण गुरु अर्जन विघ्नन के विघ्नन के हर गोविंद शुभ मत
पर गाचक
श्री हर राय नमो
कर जोरी
नमो कर श्री
हर कृष्ण
मनाओ
बहोरी
तेग बहादुर परम
परम कृपाल
श्री गुरु
गोविंद सिंह विशाल
तरो तरा
तर पुन पुन शीसा
पुन पुन शीसा
मनो बार
बार
जगदीशा
एकंकार
सतगुरु
तेह प्रसाद
सच
वाहे गुरु जी की फतेह
विघ्न विनाशन चोरी
वाहे गुरु जी की फतेह विघ्न विनाशन चोरी
दोएरा सुन अकबर शरदा धरी कहन लग्यो सब माए मक्के से हाजी आए अपन मुजावर आए
वाहे का खालसा
वाहे गुरु जी की फतेह
परम सत्कार सम्मान गुरु का खालसा गुरु खालसा सात संग दंग 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 पत पावन भगत वत्सल गान सतगुरु धन धन श्री गुरु ग्रंथ साहिब जी महाराज गुरुदेव जी दे पवित्र पावन चरणा कमलां च संध्या समय दे सजे हुए दीवाना च हाजरियां भर के सतगुरु जी का पवित्र इतिहास सतगुरां दी पावन कथा अमृत कथा बहुत ही प्यार सत्कार श्रद्धा नाल सरवण कर रहे हो। चित्तौड़गढ़ दे जंग दी कथा हो रही है। एक पासे राजपूत राजे दो भरा जैमल ते फत्ता हन जो अपनी आन ते इज्जत ते धर्म बचाउण वास्ते लड़ रहे ने। दूजे पासे हिंदुस्तान दा बादशाह अकबर है वो भी अपनी अणख दी खातर लड़ रहे है। जंग होया है दोवां पासयां दे दल आपस विच भिड़े हन। दोवां पासयां दे सूरमे कोई भी दोवां चों हार नहीं मनण वाला अगे हो के लड़न वाले ने। दिनां तों इह जंग महीनियां ते महीनियां तों इह जंग सालां विच तब्दील हो गया। इतिहासकार लिखते ने तकरीबन 8 साल दे नेड़े जंग होया। अकबर पूरी वाह ला हटिया हुण गल इज्जत दी सी भी जे इदा मुड़दा ते तां भी सारे पासे किते मुंह वखाण जोगा नहीं सी रहना अकबर ने कि मैं हिंदुस्तान दा बादशाह दो ਛੋਟੇ ਜਿਹੇ ਰਾਜਿਆਂ ਕੋਲੋਂ ਹਾਰ ਕੇ ਮੁੜ ਜਾ। ਬੜੇ ਪੀਰ ਮਨਾਏ, ਬੜੇ ਫਕੀਰਾਂ ਦੀਆਂ ਸ਼ੀਰਦੀਆਂ ਮੰਨੀਆਂ, ਬੜੇ ਪਾਸੇ ਚਾਦਰਾਂ ਚੜਾਈਆਂ, ਪਰ ਕਿਸੇ ਪੀਰ ਨੇ ਕਿਸੇ ਫਕੀਰ ਨੇ ਅਕਬਰ ਦੀ ਬਾਂਹ ਨਹੀਂ ਫੜੀ। ਅਕਬਰ ਦੀ ਉਸ ਫੌਜ ਵਿਚ ਇਕ ਗੁਰੂ ਘਰ ਦਾ ਸਿੱਖ ਵੀ ਸੀ। ਅਕਬਰ ਦੀ ਹਾਲਤ ਵੇਖ ਕੇ ਸਿੱਖ ਨੇ ਵਿਚਾਰ ਕੀਤੀ, ਇਹਨੂੰ ਗੁਰੂ ਘਰ ਦੀ ਮਹਿਮਾ ਦੱਸਣੀ ਚਾਹੀਦੀ ਹੈ। ਤੋ ਸਿੱਖ ਨੇ ਬਾਦਸ਼ਾਹ ਅਕਬਰ ਨੂੰ ਜਾ ਕੇ ਦੱਸਿਆ, ਬਾਦਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਗੱਦੀ ਦੇ ਮਾਲਕ ਇਸ ਵੇਲੇ ਗੁਰੂ ਅਮਰਦਾਸ ਜੀ ਹਨ। ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਤੇ ਰਹਿੰਦੇ ਨੇ। ਜੇ ਤੂੰ ਫਰਿਆਦ ਕਰਨੀ ਹੈ ਤਾਂ ਉਨ੍ਹਾਂ ਦੇ ਚਰਨਾਂ ਵਿਚ ਵੀ ਅਰਦਾਸ ਕਰ, ਕਿਉਂਕਿ ਉਨ੍ਹਾਂ ਦੇ ਦਰੋਂ ਘਰੋਂ ਕੋਈ ਸਵਾਲੀ ਖਾਲੀ ਨਹੀਂ ਮੁੜਦਾ। ਜਿਹੜਾ ਉਨ੍ਹਾਂ ਦੀ ਸ਼ਰਨ ਚ ਪੈਂਦਾ ਉਹਨੂੰ ਉਹ ਗਾਲਾਂ ਲਾਉਂਦੇ ਹੀ ਲਾਉਂਦੇ ਨੇ, ਭਾਵੇਂ ਉਹ ਵੱਡਾ ਵੱਡਾ ਗੁਨਾਹਗਾਰ ਵੀ ਹੋਵੇ, ਉਹ ਤਾਂ ਸ਼ਰਨ ਆਏ ਨੂੰ ਰੱਖਦੇ ਨੇ। ਤੂੰ ਉਨ੍ਹਾਂ ਦੀ ਸ਼ਰਨ ਚ ਪੈ ਜੇ ਇਸ ਜੰਗ ਵਿਚ ਜਿੱਤ ਲੈਣੀ ਹੈ। ਬਾਦਸ਼ਾਹ ਅਕਬਰ ਨੇ ਉਸ ਗੁਰਸਿੱਖ ਦੀ ਜ਼ੁਬਾਨੀ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਉਪਮਾ ਸੁਣੀ। ਗੁਰੂ ਅਮਰਦਾਸ ਸਾਹਿਬ ਜੀ ਉਸ ਵੇਲੇ ਗੋਇੰਦਵਾਲ ਸਾਹਿਬ ਚ ਬੌੜੀ ਸਾਹਿਬ ਦੀ ਸੇਵਾ ਕਰਵਾ ਰਹੇ ਸੀ। ਬੌੜੀ ਸਾਹਿਬ ਦੀ ਸੇਵਾ ਚੱਲ ਰਹੀ ਸੀ। ਅਕਬਰ ਜਿਵੇਂ ਗੁਰੂ ਚਰਨਾਂ ਦੀ ਸ਼ਰਨ ਵਿਚ ਢਹਿ ਰਿਹਾ ਔਰ ਇਹ ਸਤਿਗੁਰਾਂ ਦੇ ਚਰਨਾਂ ਵਿਚ ਆਪਣੇ ਅਹਿਲਕਾਰਾਂ ਨੂੰ ਭੇਜ ਰਿਹਾ, ਆਓ ਗੁਰੂ ਸਾਹਿਬ ਜੀ ਜਿਵੇਂ ਵਚਨ ਕਰ ਰਹੇ ਨੇ, ਮਨ ਵਿਰਤੀਆਂ ਇਕਾਗਰ ਕਰਕੇ ਸਤਿਗੁਰਾਂ ਦੀ ਕਥਾ ਸੁਣੀਏ। ਇਹ ਗੁਰੂ ਘਰ ਦੀ ਵਡਿਆਈ ਦੀ ਕਥਾ ਹੈ, ਗੁਰੂ ਘਰ ਦੀ ਉਪਮਾ ਦੀ ਕਥਾ ਹੈ। ਇਹ ਵੱਡਾ ਕਰ ਸਲਾਈ ਹੈ, ਆਪਣੇ ਮਾਲਕ ਨੂੰ ਵੱਡਾ ਕਰਕੇ ਸਲਾਉਣਾ ਸਿੱਖ ਦਾ ਫਰਜ਼ ਹੈ ਤੇ ਹੈਣ ਵੀ ਵੱਡੇ, ਇਹਦੇ ਚ ਕੋਈ ਦੋ ਰਾਏ ਨਹੀਂ। ਮਨ ਵਿਰਤੀਆਂ ਗੁਰੂ ਚਰਨਾਂ ਨਾਲ ਜੋੜਦਿਆਂ ਤੇ ਇਕਾਗਰਤਾ ਬਣਾਉਂਦਿਆਂ ਸੰਭੂ ਮਾਈ ਭਾਈ ਆਖੋ ਜੀ ਸਤਨਾਮ
ਸ਼੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ਼੍ਰੀ
ਵਾਹਿਗੁਰੂ ਸਾਹਿਬ ਜੀਓ, ਦੋਇਰਾ ਸੁਣੇ ਅਕਬਰ ਸ਼ਰਦਾ ਦਰੀ ਕਹਿਣ ਲੱਗਿਓ ਸਭ ਮਾਏ।
ਬਾਦਸ਼ਾਹ ਅਕਬਰ ਨੇ ਜਦੋਂ ਗੁਰੂ ਅਮਰਦਾਸ ਸਾਹਿਬ ਜੀ ਦੀ ਵਡਿਆਈ ਸਿੱਖ ਦੇ ਕੋਲੋਂ ਸੁਣੀ ਤੇ ਸੁਣ ਕੇ ਆਪਣੀ ਸਭਾ ਦੇ ਵਿਚ ਬਾਦਸ਼ਾਹ ਅਕਬਰ ਜਿੰਨੇ ਦੇ ਵਜ਼ੀਰ ਬੈਠੇ ਸੀ, ਅਹਿਲਕਾਰ ਬੈਠੇ ਸੀ, ਸਿਪਾਹੀ ਸੈਨਾਪਤੀ ਬੈਠੇ ਸਨ, ਉਨ੍ਹਾਂ ਸਾਰਿਆਂ ਵਿਚ ਬੈਠਾ ਹੋਇਆ ਬਾਦਸ਼ਾਹ ਅਕਬਰ ਉਸ ਵੇਲੇ ਗੁਰੂ ਘਰ ਦੀ ਵਡਿਆਈ ਕਰਦਿਆਂ ਹੋਇਆ ਬੋਲਿਆ,
ਮੱਕੇ ਤੇ ਹਾਜੀ ਆਏ ਅਪਰ ਮੁਜਾਵਰ ਆਏ।
ਬਾਦਸ਼ਾਹ ਅਕਬਰ ਬੋਲਿਆ, ਕੁਝ ਸਮਾਂ ਪਹਿਲਾਂ ਦੀ ਗੱਲ ਹੈ ਕਿ ਮੱਕੇ ਤੋਂ ਕੁਝ ਹਾਜੀ ਆਏ ਸਨ ਜਿਨ੍ਹਾਂ ਨੇ ਮੱਕੇ ਦੀ ਹਜ ਕੀਤਾ ਹੋਇਆ ਸੀ। ਹੋਰ ਵੀ ਉਥੇ ਜਿਹੜੇ ਮੁਜਾਵਰ ਕੰਮ ਕਰਨ ਵਾਲੇ ਸਨ, ਸੇਵਾ ਕਰਨ ਵਾਲੇ ਸਨ, ਜੋ ਮੱਕੇ ਦੀ ਸੇਵਾ ਵਿਚ ਰਹਿੰਦੇ ਸੀ ਉਹ ਆਏ ਸਨ, ਉਹ ਮੈਨੂੰ ਆ ਕੇ ਮਿਲੇ ਸਨ।
ਜੋ ਪਈ ਤਿੰਨੋ ਮੋਏ ਡਿਗ ਕਈ ਸੁਣਾਏ, ਸ੍ਰੀ ਨਾਨਕ ਪਹੁੰਚੇ ਤਿਸ ਥਾਏ।
ਜਿਹੜੇ ਹਾਜੀ ਤੇ ਮੁਜਾਵਰ ਮੱਕੇ ਤੋਂ ਚੱਲ ਕੇ ਆਏ ਸਨ ਮੈਨੂੰ ਮਿਲੇ ਸੀ, ਉਨ੍ਹਾਂ ਮੁਜਾਵਰਾਂ ਤੇ ਹਾਜੀਆਂ ਨੇ ਮੈਨੂੰ ਇਕ ਗੱਲ ਦੱਸੀ। ਉਨ੍ਹਾਂ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੀ ਜੋ ਖੁੜਾ ਦੀ ਪਾਕ ਮੂਰਤ ਨੇ ਔਰ ਇਸ ਮਾਤ ਲੋਕ ਦੀ ਧਰਤੀ ਤੇ ਅਵਤਾਰ ਧਾਰ ਕੇ ਆਏ ਨੇ, ਉਨ੍ਹਾਂ ਹਾਜੀਆਂ ਨੇ ਮੈਨੂੰ ਗੁਰੂ ਨਾਨਕ ਸਾਹਿਬ ਦੀ ਮਹਿਮਾ ਸੁਣਾਈ। ਉਹ ਕਹਿਣ ਲੱਗੇ ਕਿ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਮੱਕੇ ਚ ਵੀ ਆਪਣੇ ਚਰਨ ਪਾਏ, ਮੱਕੇ ਵਿਚ ਵੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਆਪਣੇ ਚਰਨ ਪਾ ਕੇ ਮੱਕੇ ਦੀ ਜਗ੍ਹਾ ਨੂੰ ਪਵਿੱਤਰ ਤੇ ਪਾਵਨ ਕੀਤਾ ਹੈ।
ਤੈ ਮਕਾਨ ਕੀ ਜਿਸ ਕਰ ਚਰਨ ਸੁਪਤੀ ਨਿਸਾ ਪਰੇ ਡਿਗ ਧਰਨ।
ਔਰ ਮੈਨੂੰ ਇਹ ਵਿਥਿਆ ਵੀ ਉਥੋਂ ਦੇ ਜਿਹੜੇ ਮੁਜਾਵਰ ਜਾਂ ਹਾਜੀ ਉਹਨਾਂ ਨੇ ਸੁਣਾਈ ਹੈ ਕਿ ਜਿਸ ਵੇਲੇ ਗੁਰੂ ਨਾਨਕ ਸਾਹਿਬ ਜੀ ਮੱਕੇ ਗਏ ਸਨ, ਰਾਤ ਦਾ ਸਮਾਂ ਸੀ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਆਪਣੇ ਚਰਨ ਮੱਕੇ ਵਾਲੇ ਪਾਸੇ ਕਰਕੇ ਲੇਟ ਗਏ ਸਨ। ਐਸਾ ਉਹਨਾਂ ਹਾਜੀਆਂ ਨੇ, ਮੁਸਲਮਾਨ ਜਿਹੜੇ ਮੱਕੇ ਦੀ ਜ਼ਿਆਰਤ ਕਰਕੇ ਆਉਣ ਵਾਲੇ ਨੂੰ ਅੱਜ ਵੀ ਇਹ ਗੱਲ ਕਬੂਲਦੇ ਨੇ, ਅੱਜ ਵੀ ਇਸ ਗੱਲ ਨੂੰ ਮੰਨਦੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਵਿਚ ਇਸ ਗੱਲ ਦੀ ਗਵਾਹੀ ਭਰੀ। ਅਕਬਰ ਕਹਿਣ ਲੱਗਾ ਵੀ ਉਹਨਾਂ ਹਾਜੀਆਂ ਨੇ ਜਿਹੜੇ ਉਹ ਮੁਜਾਵਰ ਨੇ ਉਹਨਾਂ ਨੇ ਮੈਨੂੰ ਇਹ ਗੱਲ ਦੱਸੀ ਹੈ ਕਿ ਗੁਰੂ ਨਾਨਕ ਸਾਹਿਬ ਜਿਸ ਵੇਲੇ ਮੱਕੇ ਗਏ ਤਾਂ ਉਹਨਾਂ ਨੇ ਆਪਣੇ ਚਰਨ ਮੱਕੇ ਵੱਲ ਕੀਤੇ ਹੋਏ ਸਨ, ਮੱਕੇ ਵੱਲ ਚਰਨ ਕਰਕੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਲੇਟੇ ਹੋਏ ਸਨ।
ਜੀਵਨ ਗਯੋ ਮੁਜਾਵਰ ਹੀਰ ਕਹੇ ਕਰੋਰ ਬਚ ਗਏ ਕਰ ਪੈਰ।
ਰਾਤ ਦਾ ਸਮਾਂ, ਸਤਿਗੁਰੂ ਜੀ ਸਾਰੀ ਰਾਤ ਚਰਨ ਆਪਣੇ ਮਕਾਨ ਵਾਲੇ ਪਾਸੇ ਕਰਕੇ ਮੱਕੇ ਵਾਲੇ ਪਾਸੇ ਕਰਕੇ ਲੇਟੇ ਰਹੇ ਤੇ ਜਦੋਂ ਸਵੇਰੇ ਅੰਮ੍ਰਿਤ ਵੇਲੇ ਦਾ ਸਮਾਂ ਹੋਇਆ ਤੇ ਇੱਕ ਜੀਵਨ ਨਾਮ ਦਾ ਹਾਜੀ ਸੀ, ਉਹਦਾ ਨਾਂ ਸੀ ਜੀਵਨ, ਉਹ ਹਾਜੀ ਸੀ, ਉਹ ਉੱਥੇ ਹੱਜ ਕਰਨ ਵਾਸਤੇ ਮੱਕੇ ਗਿਆ ਹੋਇਆ ਸੀ। ਉਹ ਉੱਥੇ ਕਿਤੇ ਝਾੜੂ ਫੇਰ ਰਿਹਾ ਸੀ, ਝਾੜੂ ਫੇਰਦਾ ਫੇਰਦਾ ਜਿਸ ਵੇਲੇ ਉਹ ਮੱਕੇ ਦੀ ਪਰਿਕਰਮਾ ਵਿਚ ਆਇਆ ਤੇ ਪਰਿਕਰਮਾ ਵਿਚ ਉਹਨੇ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੂੰ ਮੱਕੇ ਵਾਲੇ ਪਾਸੇ ਆਪਣੇ ਚਰਨ ਪਸਾਰ ਕੇ ਸੁੱਤਿਆ ਹੋਇਆ ਵੇਖਿਆ।
ਕਹੇ ਕਰੋਰ ਬਚ ਗਏ ਕਰ ਪੈਰ ਕਰੇ ਕਸੀਟਨ ਤੈਸੇ ਜਬੈ ਧਰਮ ਕਾਨ ਇਸ ਦਿਸ਼ਾ ਭਾਤਬੈ।
ਉਸ ਵੇਲੇ ਉਹਨੇ ਬੜੇ ਔਖੇ ਭਾਰੇ ਕਰੂਰ ਬੋਲ ਬੋਲੇ, ਨਾ ਕਹਿਣ ਵਾਲੀ ਸ਼ਬਦਾਵਲੀ ਜਿਹੜੀ ਉਹ ਜੀਵਨ ਨੇ ਗੁਰੂ ਨਾਨਕ ਸਾਹਿਬ ਵਾਸਤੇ ਵਰਤੀ। ਕਹਿਣ ਲੱਗਾ ਵੀ ਤੁਸੀਂ ਕਿਹੜਾ ਸੁੱਤਿਆ ਕੁਫਰ ਕੁਫਾਰੀ, ਕਿਹੜਾ ਕਾਫਰ ਮੱਕੇ ਦੇ ਖੁਦਾ ਦੇ ਘਰ ਵੱਲ ਚਰਨ ਪਸਾਰ ਕੇ ਸੁੱਤਾ ਹੋਇਆ, ਇਹ ਕਾਫਰ ਕੌਣ ਹੈ? ਤੇ ਸਤਿਗੁਰਾਂ ਨੇਤਰ ਖੋਲੇ, ਜੀਵਨ ਕਹਿਣ ਲੱਗਾ ਤੁਸੀਂ ਖੁਦਾ ਦੇ ਘਰ ਵੱਲ ਲੱਤਾਂ ਕੀਤੀਆਂ ਹੋਈਆਂ, ਪੈਰ ਕੀਤੇ ਹੋਏ, ਗੱਲ ਚੰਗੀ ਨਹੀਂ। ਤੇ ਸਾਹਿਬਾਂ ਨੇ ਆਖਿਆ ਫਿਰ ਤੁਸੀਂ ਆਪ ਹੀ ਉਸ ਪਾਸੇ ਚਰਨ ਕਰ ਦਿਓ ਹਾਜੀ ਜੀ ਜਿਸ ਪਾਸੇ ਖੁਦਾ ਦਾ ਘਰ ਨਾ ਹੋਵੇ। ਤੇ ਕਹਿੰਦੇ ਉਸ ਵੇਲੇ ਜੀਵਨ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨ ਪਕੜੇ ਤੇ ਚਰਨਾਂ ਤੋਂ ਪਕੜ ਕੇ ਘਸੀਟਿਆ, ਟੰਗੋ ਪਕੜ ਘਸੀਟਿਆ, ਫਿਰਿਆ ਮੱਕਾ ਕਲਾ ਦਿਖਾਰੀ। ਸਤਿਗੁਰੂ ਜੀ ਦੇ ਚਰਨ ਪਕੜ ਕੇ ਜਦੋਂ ਘਸੀਟ ਕੇ ਦੂਜੇ ਪਾਸੇ ਚਰਨ ਕੀਤੇ,
ਮੁਸਲਮਾਨ ਵੀ ਮਾਨੈ ਤਿੰਨ ਕੋ ਇੱਕ ਸਮਝਸ ਵਿਆਪਿਓ ਜਗ ਜਿਨ ਕੋ।
ਜੀਵਨ ਨਾਂ ਦੇ ਹਾਜੀ ਨੇ ਗੁਰੂ ਸਾਹਿਬ ਦੇ ਗੁਰੂ ਨਾਨਕ ਸਾਹਿਬ ਦੇ ਚਰਨ ਪਕੜ ਕੇ ਘਸੀਟਿਆ। ਅਕਬਰ ਬਾਦਸ਼ਾਹ ਕਹਿ ਰਿਹਾ ਗੱਲ, ਕਹਿੰਦਾ ਮੈਨੂੰ ਹਾਜੀਆਂ ਨੇ ਸੁਣਾਈ, ਹਾਜੀਆਂ ਨੇ ਦੱਸੀ, ਉਥੋਂ ਦੇ ਮੁਜਾਵਰਾਂ ਨੇ ਦੱਸੀ ਕਿ ਜਿਸ ਵੇਲੇ ਗੁਰੂ ਨਾਨਕ ਸਾਹਿਬ ਦੇ ਚਰਨ ਪਕੜ ਕੇ ਉਹਨੇ ਫੇਰੇ ਤੇ ਜਿੱਧਰ ਜਿੱਧਰ ਚਰਨ ਕਰਦਾ ਸੀ ਮੱਕਾ ਵੀ ਉਸੇ ਪਾਸੇ ਨੂੰ ਤੁਰਿਆ ਚਲਿਆ ਜਾਂਦਾ ਸੀ। ਉਹ ਵੀ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਪਰਸ ਰਿਹਾ ਸੀ ਕਿ ਮੈਂ ਬਲਿਹਾਰ ਜਾਵਾਂ ਖੁਦਾ ਦੀ ਇਸ ਪਾਕ ਤੇ ਪਵਿੱਤਰ ਮੂਰਤ ਤੋਂ, ਬਾਹਰੇ ਜਾਵਾਂ ਬਲਿਹਾਰ ਜਾਵਾਂ। ਤੇ ਕਹਿੰਦੇ ਕਲਾ ਨਾਲ ਇਹ ਵਿਖਾਈ ਗੁਰੂ ਨਾਨਕ ਸਾਹਿਬ ਜੀ ਦੀ ਅਜ਼ਮਤ ਉਥੇ ਪ੍ਰਗਟ ਹੋਈ, ਜਿਤਨੇ ਮੁਸਲਮਾਨ ਨੇ ਉਹ ਸਭ ਗੁਰੂ ਨਾਨਕ ਸਾਹਿਬ ਨੂੰ ਮੰਨਦੇ ਨੇ। ਅਕਬਰ ਬਾਦਸ਼ਾਹ ਕਹਿ ਰਹੇ ਕਿ ਜਿਤਨੇ ਮੁਸਲਮਾਨ ਹਨ ਉਹ ਸਾਰੇ ਗੁਰੂ ਨਾਨਕ ਸਾਹਿਬ ਜੀ ਨੂੰ ਮੰਨਦੇ ਨੇ। ਇੱਕ ਸਮ ਜਸ ਗੁਰੂ ਨਾਨਕ ਸਾਹਿਬ ਜੀ ਦਾ ਸਾਰੇ ਪਾਸੇ ਸਾਰੇ ਜਗਤ ਵਿਚ ਵਿਆਪਕ ਹੈ, ਭਾਵੇਂ ਕੋਈ ਹਿੰਦੂ ਹੈ ਤੇ ਭਾਵੇਂ ਕੋਈ ਮੁਸਲਮਾਨ ਹੈ, ਸਭ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਮੰਨਦੇ ਨੇ, ਉਹਨਾਂ ਨੂੰ ਪੂਜਦੇ ਨੇ, ਉਹਨਾਂ ਨੂੰ ਆਰਾਧਦੇ ਨੇ।
ਤਿੰਨਤੀ ਮੈਂ ਅਦੋਏ ਸਨਾਤ ਕਾਰਜਪੁਰੋਂ ਧਰ ਪਗ ਮਾਤ।
ਮੈਂ ਉਹਨਾਂ ਤੋਂ ਆਪਣਾ ਕਾਰਜ ਸਿੱਧ ਕਰਾਵਾਂਗਾ। ਉਹਨਾਂ ਦੀ ਥਾਂ ਤੇ ਇਸ ਵੇਲੇ ਗੁਰੂ ਅਮਰਦਾਸ ਜੀ ਨੇ, ਗੁਰੂ ਨਾਨਕ ਸਾਹਿਬ ਦੀ ਜੋਤੀ ਨੇ, ਫਰਕ ਤਾਂ ਕੋਈ ਨੀ ਉਹਨਾਂ ਵਿਚ ਤੇ ਗੁਰੂ ਅਮਰਦਾਸ ਸਾਹਿਬ ਵਿਚ, ਦੋਵੇਂ ਇੱਕ ਰੂਪ ਹੀ ਨੇ, ਇੱਕ ਮੂਰਤ ਹੀ ਹਨ। ਤੇ ਹੁਣ ਮੈਂ ਉਹਨਾਂ ਤੋਂ ਸਨਾਤ ਹੋਵਾਂਗਾ। ਮੇਰਾ ਇਹ ਜਿਹੜਾ ਕਾਰਜ ਕਈ ਸਾਲਾਂ ਤੋਂ ਅਟਕਿਆ ਹੋਇਆ, ਉਹਨਾਂ ਦੇ ਚਰਨਾਂ ਤੇ ਮੱਥਾ ਮੈਂ ਇਥੋਂ ਹੀ ਟੇਕਦਾ ਹਾਂ ਤੇ ਨਾਲ ਮੈਂ ਇਹ ਮੰਨਤ ਮੰਨਦਾ ਕਿ ਜਦੋਂ ਮੈਂ ਇਹ ਮੈਦਾਨ ਦਾ ਜੰਗ ਜਿੱਤ ਲਵਾਂਗਾ, ਚਿਤੌੜ ਦਾ ਗੜ ਜਿੱਤ ਲਵਾਂਗਾ, ਤੇ ਮੈਂ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਉਹਨਾਂ ਦੇ ਚਰਨਾਂ ਚ ਜ਼ਰੂਰ ਜਾਵਾਂਗਾ। ਮੈਂ ਸੁਖਣਾ ਸੁਖਦਾ, ਅਕਬਰ ਕਹਿੰਦਾ ਕਿ ਜਦੋਂ ਮੈਂ ਇੱਥੇ ਮੇਰਾ ਕਾਰਜ ਗੁਰੂ ਸਾਹਿਬ ਪੂਰਾ ਕਰ ਦੇਣ, ਮੈਂ ਉਹਨਾਂ ਦੇ ਚਰਨਾਂ ਤੇ ਜਾ ਕੇ ਆਪਣਾ ਮੱਥਾ ਟੇਕਾਂਗਾ, ਉਹਨਾਂ ਨੂੰ ਜਾ ਕੇ ਨਮਸਕਾਰ ਕਰਾਂਗਾ।
ਇਮ ਕੈ ਪਿਆਰ ਕੀਨ ਬੁੱਧੀਵਾਨ ਪੜਿਓ ਪਾਰਸੀ ਇਲਮ ਮਾਨ।
ਇੱਦਾਂ ਕਹਿ ਕੇ ਬਾਦਸ਼ਾਹ ਅਕਬਰ ਨੇ ਆਪਣਾ ਇੱਕ ਚੰਗਾ ਵਿਦਵਾਨ ਵਿਅਕਤੀ ਜਿਹੜਾ ਚੰਗਾ ਫਾਰਸੀ ਪੜਿਆ ਹੋਇਆ ਸੀ, ਇਲਮ ਜਾਣਦਾ ਸੀ, ਬਜੁਰਗਾਂ ਵਿਚ ਬਹਿ ਕੇ ਵੱਡਿਆਂ ਨਾਲ ਗੱਲਬਾਤ ਕਰਨੀ ਜਾਣਦਾ ਸੀ ਕਿ ਕਿਸੇ ਮਹਾਂਪੁਰਖ ਨਾਲ, ਪੈਗੰਬਰ ਨਾਲ, ਪੀਰ ਫਕੀਰ ਨਾਲ ਗੱਲਬਾਤ ਕਿਵੇਂ ਕਰੀਦੀ ਹੈ, ਉਹ ਢੰਗ ਵੀ ਉਹਨੂੰ ਚੰਗੀ ਤਰ੍ਹਾਂ ਆਉਂਦਾ ਸੀ। ਉਹ ਬਾਦਸ਼ਾਹ ਅਕਬਰ ਦੀ ਕਚਹਿਰੀ ਵਿਚ ਉਸ ਵੇਲੇ ਉਹਨੂੰ ਉਹਨੇ ਸੱਦਿਆ, ਉਹਨੂੰ ਆਪਣੇ ਕੋਲ ਬੁਲਾਇਆ।
ਨਿਤ ਸਤ ਸੰਗੀ ਮਾਧੁਰ ਕਹੈ ਬਿਮਲ ਰਿਦਾ ਜੋ ਸਭ ਵੀ ਦਿਲ ਹੈ।
ਉਹਨੂੰ ਆਪਣੇ ਕੋਲ ਸੱਦਿਆ ਜਿਹੜਾ ਫਾਰਸੀ ਚੰਗਾ ਪੜਿਆ ਹੋਇਆ ਸੀ, ਇਲਮ ਮਹਾਨ ਸੀ ਔਰ ਨਿਤ ਸਤ ਸੰਗੀ ਸੀ, ਸੰਗਤ ਕਰਦਾ ਸੀ, ਬੜੇ ਮਿੱਠੇ ਮਿੱਠੇ ਬੋਲ ਬੋਲਦਾ ਸੀ ਔਰ ਜਿਸ ਦਾ ਹਿਰਦਾ ਵੀ ਬਿਮਲ ਮੈਲ ਤੋਂ ਰਹਿਤ ਸੀ, ਜੋ ਸਰਬ ਪ੍ਰਕਾਰ ਦੀਆਂ ਵਿਧੀਆਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ।
ਸਾਥੀ ਉਪਾਇਨ ਉੱਤਮ ਦੀਨਤ ਜ਼ਰੀ ਵਸਤੂ ਪਛਮੰਬਲ ਲੀਨਤ।
ਕੋਲ ਭੇਜਣ ਵਾਸਤੇ ਨੇ ਇਹੋ ਜਿਹਾ ਵਿਅਕਤੀ ਚੋਣਿਆ, ਇਹੋ ਜਿਹੇ ਵਿਅਕਤੀ ਦੀ ਚੋਣ ਕੀਤੀ ਜਿਹੜਾ ਸਤਸੰਗੀ ਸੀ, ਭਲੀ ਬਿਰਤੀ ਵਾਲਾ ਸੀ, ਮਿੱਠਾ ਬੋਲਣ ਵਾਲਾ ਸੀ ਔਰ ਹਿਰਦਾ ਵੀ ਉਹਦਾ ਸ਼ੁੱਧ ਸੀ। ਉਹਨੂੰ ਆਪਣੇ ਕੋਲ ਸੱਦ ਕੇ ਗੁਰੂ ਸਾਹਿਬ ਜੀ ਵਾਸਤੇ ਨੇ ਬੜੀਆਂ ਸੋਹਣੀਆਂ ਪਟਾਵਾਂ ਵੀ ਭੇਟ ਕੀਤੀਆਂ, ਬੜੇ ਸੋਹਣੇ ਜਰੀ ਤੇ ਪਸ਼ਮੀਨੇ ਦੇ ਜਿਹੜੇ ਸੁੰਦਰ ਵਸਤਰ ਨੇ ਉਹ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਵਾਸਤੇ ਭੇਟ ਕਰਨ ਵਾਸਤੇ ਦਿੱਤੇ ਹਨ।
ਇਤਿਆਦਕ ਲੇ ਦਰਬ ਕਨੇਰਾ ਚਲਿਓ ਗੁਰੂ ਦਿਸ਼ ਪਾਵ ਬਡੇਰਾ।
ਹੋਰ ਵੀ ਬਹੁਤ ਸਾਰੀਆਂ ਉੱਤਮ ਪਟਾਵਾਂ, ਸ਼ਰਫੀਆਂ, ਮਾਇਆ, ਧਨ, ਬਾਦਸ਼ਾਹ ਸੀ ਆਖਰਕਾਰ, ਬਾਦਸ਼ਾਹ ਨੇ ਬੜੀਆਂ ਬੜੀਆਂ ਸੁੰਦਰ ਵਸਤੂਆਂ ਗੁਰੂ ਸਾਹਿਬ ਜੀ ਦੇ ਨਜ਼ਰਾਨੇ ਵਜੋਂ ਗੁਰੂ ਸਾਹਿਬ ਨੂੰ ਭੇਟ ਕਰਨ ਵਾਸਤੇ ਇਸ ਵਿਅਕਤੀ ਦੇ ਹੱਥ ਵਿਚ ਭੇਜੀਆਂ ਨੇ। ਇਹ ਤਿਆਰ ਹੋਇਆ ਇਤਿਹਾਸਕ ਵਸਤੂਆਂ ਨਾਲ ਲੈ ਕੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਵੱਲ ਚੱਲਣ ਲਈ।
ਹੁਣ ਅਕਬਰ ਨੇ ਸਿੱਖ ਤੋਂ ਕਹਿਓ ਗੁਰੂ ਬਿਰਤਾ ਸਰਬ ਤੈ ਲਿਓ।
ਉਹ ਜਿਹੜਾ ਸਿੱਖ ਸੀ ਜਿਹਨੇ ਗੁਰੂ ਸਾਹਿਬ ਜੀ ਬਾਰੇ ਬਾਦਸ਼ਾਹ ਨੂੰ ਦੱਸਿਆ ਸੀ, ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਮਹਿਮਾ ਅਕਬਰ ਨੂੰ ਦੱਸੀ ਸੀ, ਉਸ ਸਿੱਖ ਨੂੰ ਵੀ ਬਾਦਸ਼ਾਹ ਅਕਬਰ ਨੇ ਆਪਣੇ ਕੋਲ ਬੁਲਾਇਆ। ਉਹਨੂੰ ਬੁਲਾ ਕੇ ਸਿੱਖ ਨੂੰ ਅਕਬਰ ਕਹਿਣ ਲੱਗਾ ਕਿ ਸਿੱਖਾ, ਤੂੰ ਗੁਰੂ ਦਾ ਸਾਰਾ ਬਿਰਤੰਤ ਜਾਣਦਾ, ਤੂੰ ਗੁਰੂ ਅਮਰਦਾਸ ਸਾਹਿਬ ਜੀ ਬਾਰੇ ਸਭ ਕੁਝ ਜਾਣਦਾ, ਤੂੰ ਹੀ ਮੈਨੂੰ ਗੁਰੂ ਸਾਹਿਬ ਜੀ ਦੀ ਵਡਿਆਈ ਕਰਕੇ ਸੁਣਾਈ ਹੈ।
ਤੂੰ ਵੀ ਗਮਨੋ ਇਨਕੇ ਸਾਥ ਮਮ ਦਿਸ਼ ਤੇ ਏਕੋ ਪਗ ਮਾਤ।
ਗੁਰੂ ਕੇ ਸਿੱਖਾ, ਮੈਂ ਆਪਣੇ ਇਹ ਅਹਿਲਕਾਰ ਗੁਰੂ ਸਾਹਿਬ ਜੀ ਵੱਲ ਬੇਨਤੀ ਕਰਨ ਲਈ ਭੇਜ ਰਿਹਾ ਤੇ ਮੇਰੀ ਇਹ ਬੇਨਤੀ ਹੈ ਵੀ ਤੂੰ ਵੀ ਇਹਨਾਂ ਦੇ ਨਾਲ ਚਲਾ ਜਾ, ਕਿ ਤੂੰ ਵੀ ਇਹਨਾਂ ਦੇ ਨਾਲ ਜਾ, ਕਿਉਂਕਿ ਤੈਨੂੰ ਪਤਾ ਹੈ ਗੁਰੂ ਸਾਹਿਬ ਜੀ ਕਿੱਥੇ ਨੇ, ਲੱਭਣਗੇ ਜਾ ਕੇ ਪੁੱਛਣਗੇ, ਤੈਨੂੰ ਸਾਰੀ ਮਰਿਆਦਾ ਦਾ ਪਤਾ, ਗੁਰੂ ਘਰ ਦੀ ਮਰਿਆਦਾ ਦਾ ਤੈਨੂੰ ਚੰਗੀ ਤਰ੍ਹਾਂ ਤੂੰ ਜਾਣਦਾ, ਇਸ ਕਰਕੇ ਤੂੰ ਇਹਨਾਂ ਦੇ ਨਾਲ ਜਾ ਔਰ ਜਾ ਕੇ ਮੇਰੇ ਵੱਲੋਂ ਸਤਿਗੁਰਾਂ ਦੇ ਪਾਵਨ ਚਰਨਾਂ ਵਿਚ ਮੱਥਾ ਟੇਕੀ, ਮੇਰੇ ਵੱਲੋਂ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕਰੀ।
ਜਥਾ ਬਚਨ ਸ਼੍ਰੀ ਮੁਖ ਤੇ ਕਹੈ ਤੁਮ ਸੰਗ ਬੋਤ ਸਾਂਢਣੀ ਐ।
ਯਥਾ ਯੋਗ ਗੁਰੂ ਸਾਹਿਬ ਜੀ ਜੋ ਬਚਨ ਕਹਿਣ ਉਹ ਤੂੰ ਮੈਨੂੰ ਦੱਸਣੇ ਹੈ, ਕਿ ਗੁਰੂ ਸਾਹਿਬ ਜੀ ਨੇ ਕੀ ਜਵਾਬ ਦਿੱਤਾ ਉਸੇ ਤਰ੍ਹਾਂ ਮੈਨੂੰ ਦੱਸਣੇ ਨੇ। ਤੇਰੇ ਨਾਲ ਊਂਠ ਸਵਾਰ ਵੀ ਹੈਣ, ਊਂਠ ਸਵਾਰ ਜਿਹੜੇ ਨੇ ਉਹ ਲੈ ਲੈ, ਊਂਠ ਲੈ ਲੈ, ਊਂਠਾਂ ਤੇ ਯਾਤਰਾ ਜਿਹੜੀ ਹੈ ਲੰਮਾ ਸਫ਼ਰ ਹੈ ਉਹ ਤੂੰ ਛੇਤੀ ਤੈਅ ਕਰ ਲਵੇਂਗਾ, ਕਿਉਂਕਿ ਊਂਠਾਂ ਨੇ ਖਾਣਾ ਪੀਣਾ ਉਹਨਾਂ ਨੂੰ ਘੱਟ ਹੁੰਦਾ ਤੇ ਉਹ ਪੈਂਡਾ ਜ਼ਿਆਦਾ ਤੈਅ ਕਰਦੇ ਨੇ ਚੱਲਿਆ, ਇਸ ਕਰਕੇ ਤੂੰ ਊਂਠਾਂ ਦੀ ਜਿਹੜੀ ਸਵਾਰੀ ਹੈ, ਛੇਤੀ ਚੱਲਣ ਵਾਲੇ ਜਿਹੜੇ ਸੁੱਤਰ ਨੇ ਉਹ ਆਪਣੇ ਨਾਲ ਲੈ ਲੈ, ਉਹ ਤੇਰੇ ਕੋਲ ਹਨ।
ਅਤਿਸ਼ੈ ਤੁਰਤ ਪਠਾਓ ਸੁਧ ਕੋ ਸੇਵੋ ਸਤਿਗੁਰ ਕਰ ਮਤ ਬੁੱਧ ਕੋ।
ਇਸ ਤਰ੍ਹਾਂ ਸੁਧ ਬੁੱਧ ਦੇ ਨਾਲ ਤੁਸੀਂ ਜਾ ਕੇ ਗੁਰੂ ਜੀ ਦੇ ਚਰਨਾਂ ਦੀ ਸੇਵਾ ਕਰੋ, ਉਹਨਾਂ ਨੂੰ ਨਮਸਕਾਰ ਕਰੋ ਔਰ ਗੁਰੂ ਸਾਹਿਬ ਜੀ ਕੀ ਜਵਾਬ ਦਿੰਦੇ ਨੇ, ਕੀ ਕਹਿੰਦੇ ਨੇ, ਜਿੰਨਾ ਛੇਤੀ ਹੋ ਸਕੇ ਉਹ ਜਵਾਬ ਤੁਸੀਂ ਮੇਰੇ ਕੋਲ ਭੇਜਣਾ। ਤੁਸੀਂ ਆਪਣੇ ਆਉਣ ਤੋਂ ਪਹਿਲਾਂ ਸਵਾਰ ਭੇਜ ਦੇਣਾ, ਊਂਠ ਸਵਾਰ ਭੇਜ ਦੇਣਾ, ਜਿਹੜਾ ਮੇਰੇ ਕੋਲ ਆ ਕੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦਾ ਕਿਹਾ ਹੋਇਆ ਇੱਕ ਇੱਕ ਬਚਨ ਕਿ ਉਹਨਾਂ ਨੇ ਕੀ ਜਵਾਬ ਦਿੱਤਾ ਮੇਰੀ ਬੇਨਤੀ ਸੁਣ ਕੇ, ਉਹ ਜਵਾਬ ਆ ਕੇ ਮੈਨੂੰ ਦੱਸਣਾ ਹੈ।
ਅਕਬਰ ਤੇ ਰੁਖਸਤ ਹੋਏ ਚੱਲੇ ਕਰਤੇ ਉਤਾਇਲ ਮਾਰਗ ਚੱਲੇ।
ਅਕਬਰ ਨੇ ਇਸ ਤਰ੍ਹਾਂ ਉਸ ਸਿੱਖ ਨੂੰ ਵੀ ਬੇਨਤੀ ਕੀਤੀ ਵੀ ਤੁਸੀਂ ਵੀ ਚਲੇ ਜਾਓ। ਉਸੇ ਵੇਲੇ ਉਹ ਅਹਿਲਕਾਰ ਊਂਠਾਂ ਤੇ ਸਵਾਰ ਹੋ ਕੇ, ਕੋਈ ਘੋੜਿਆਂ ਤੇ ਸਵਾਰ ਹੋ ਕੇ, ਉਹ ਸਿੱਖ ਵੀ ਚੱਲ ਪਿਆ ਬਾਦਸ਼ਾਹ ਅਕਬਰ ਦੇ ਕਹਿਣ ਤੇ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਵੱਲ ਰਵਾਨਾ ਹੋਏ ਨੇ।
ਲਘੂ ਵਿਸਰਾਮ ਹੈ ਗਮਨੈ ਦੂਰ,
ਰਸਤੇ ਵਿਚ ਥੋੜਾ ਵਿਸਰਾਮ ਕਰਦੇ ਨੇ ਤੇ ਲੰਮਾ ਪੈਂਡਾ ਤੈਅ ਕਰਦੇ ਹਨ।
ਜਾਏ ਪਹੁੰਚੇ ਗੁਰੂ ਹਜੂਰ,
ਬੜੀ ਛੇਤੀ ਨਾਲ ਕੁਝ ਹੀ ਦਿਨਾਂ ਵਿਚ ਚਿਤੌੜਗੜ੍ਹ ਤੋਂ ਚਲਦਿਆਂ ਚਲਦਿਆਂ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਮਹਾਰਾਜ ਜੀ ਦੇ ਚਰਨਾਂ ਚ ਬਾਦਸ਼ਾਹ ਅਕਬਰ ਦੀ ਬੇਨਤੀ ਨਾਮਾ ਬੇਨਤੀ ਕਰਨ ਵਾਸਤੇ ਇਹ ਸਤਿਗੁਰਾਂ ਦੇ ਹਜੂਰ ਪਹੁੰਚੇ ਹਨ।
ਗੋਇੰਦਵਾਲ ਸਿਵਰ ਕਰ ਦੀਨ,
ਸ੍ਰੀ ਗੋਇੰਦਵਾਲ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਪਾਵਨ ਨਗਰੀ ਵਿਚ ਆ ਕੇ ਇਨ੍ਹਾਂ ਨੇ ਡੇਰਾ ਕੀਤਾ ਹੈ।
ਨਗਰੀ ਪੇਟ ਹੱਥ ਧਰ ਲੀਨ,
ਅਨੇਕ ਪ੍ਰਕਾਰ ਦੀਆਂ ਸੋਹਣੀਆਂ ਪਟਾਵਾਂ ਜਿਹੜੀਆਂ ਬਾਦਸ਼ਾਹ ਅਕਬਰ ਨੇ ਗੁਰੂ ਸਾਹਿਬ ਜੀ ਲਈ ਭੇਜੀਆਂ ਨੇ, ਬੜੇ ਸੋਹਣੇ ਜਰੀ ਪਸ਼ਮੀਨੇ ਦੇ ਸੁੰਦਰ ਬਸਤਰ ਨੇ, ਹੋਰ ਅਨੇਕ ਪ੍ਰਕਾਰ ਦੀਆਂ ਭੇਟਾਵਾਂ ਨੇ, ਉਹ ਸਤਿਗੁਰੂ ਜੀ ਦਾ ਨਜ਼ਰਾਨਾ ਲੈ ਕੇ ਮਹਾਰਾਜ ਜੀ ਦੇ ਚਰਨਾਂ ਚ ਭੇਟ ਕਰਨ ਵਾਸਤੇ ਲੈ ਕੇ ਤੁਰ ਪਏ ਨੇ।
ਸ੍ਰੀ ਗੁਰੂ ਅਮਰਦਾਸ ਨਿਜ ਛਾਏ ਬੜੀ ਬਾਪ ਕਾ ਕੋ ਬਨਵਾਏ,
ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਉਸ ਵੇਲੇ ਸ੍ਰੀ ਬੌਲੀ ਸਾਹਿਬ ਦੇ ਕੋਲ ਬੈਠੇ ਜੋ ਬੜਾ ਵੱਡਾ ਯੱਗ ਲਵਾ ਰਹੇ ਨੇ, ਤੀਰਥ ਲਵਾ ਰਹੇ ਨੇ। ਬੌਲੀ ਸਾਹਿਬ ਦੇ ਲਾਗੇ ਗੁਰੂ ਸਾਹਿਬ ਜੀ ਬੈਠੇ ਬੌਲੀ ਸਾਹਿਬ ਦੀ ਸੇਵਾ ਕਰਵਾ ਰਹੇ ਸੀ, ਜਿੱਥੇ ਅੱਜ ਕੱਲ ਸਤਿਗੁਰਾਂ ਦਾ ਪਾਵਨ ਦਰਬਾਰ ਬੌਲੀ ਸਾਹਿਬ ਦੇ ਲਾਗੇ ਬਣਿਆ ਹੋਇਆ ਹੈ, ਉਥੇ ਗੁਰੂ ਅਮਰਦਾਸ ਸਾਹਿਬ ਜੀ ਬੈਠੇ ਸਨ ਔਰ ਬੌਲੀ ਸਾਹਿਬ ਦੀ ਸੇਵਾ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਕਰਵਾ ਰਹੇ ਸੀ, ਜਿੱਥੇ ਆ ਕੇ ਅਕਬਰ ਦੇ ਅਹਿਲਕਾਰ ਗੁਰੂ ਸਾਹਿਬ ਜੀ ਨੂੰ ਮਿਲੇ ਨੇ।
ਬੈਠੇ ਆਪ ਜਾਏ ਕਰਤਾ ਸ਼ਿਲਪੀ ਕਾਰਕ ਸਵਾਰੇ ਜਾ,
ਗੁਰੂ ਅਮਰਦਾਸ ਸਾਹਿਬ ਜੀ ਸਾਰੀ ਸੇਵਾ ਆਪ ਆਪਣੀ ਦੇਖ ਰੇਖ ਚ ਕਰਾ ਰਹੇ ਨੇ। ਸ਼ਿਲਪਕਾਰ ਕਹਿੰਦੇ ਨੇ ਕਾਰੀਗਰਾਂ ਨੂੰ ਜਿਹੜੇ ਉੱਥੇ ਸੇਵਾ ਕਰਕੇ ਬੌਲੀ ਦੀ ਚਿਣਵਾਈ ਕਰਨ ਵਾਲੇ ਨੇ, ਪੌੜੀਆਂ ਬਣਾਉਣ ਵਾਲੇ ਨੇ, ਉਹਨਾਂ ਸਾਰੇ ਸ਼ਿਲਪਕਾਰਾਂ ਨੂੰ ਸਤਿਗੁਰੂ ਜੀ ਆਪ ਕਹਿ ਕੇ ਕੱਲਾ ਕੱਲਾ ਕੰਮ ਆਪਣੀ ਨਿਗਰਾਨੀ ਵਿਚ ਕਰਵਾ ਰਹੇ ਨੇ ਦੀਨ ਦੁਨੀਆਂ ਦੇ ਮਾਲਕ।
ਸ਼੍ਰੀ ਮੁਕਤੇ ਫੁਰਮਾ ਮੈਂ ਜਿਉਂ ਜਿਉਂ ਮਿਉਤ ਬਣਾਵੇ ਸ਼ਿਲਪੀ ਤਿਉਂ ਤਿਉਂ,
ਕਾਰੀਗਰਾਂ ਨੂੰ ਮਜ਼ਦੂਰਾਂ ਨੂੰ ਸਤਿਗੁਰੂ ਜੀ ਜਿਵੇਂ ਜਿਵੇਂ ਹੁਕਮ ਕਰਦੇ ਨੇ, ਭਾਈ ਇਸ ਤਰ੍ਹਾਂ ਬਣਾਓ, ਇਸ ਢੰਗ ਨਾਲ ਬਣਾਓ, ਏਦਾਂ ਦੀ ਚਿਣਾਈ ਕਰੋ, ਇਸ ਪਾਸੇ ਨੂੰ ਮੂੰਹ ਰੱਖੋ, ਇਸ ਪਾਸੇ ਪ੍ਰਕਾਰ ਦੀ ਗੁਲਾਈ ਹੋਵੇ, ਸਾਰਾ ਕੰਮ ਗੁਰੂ ਸਾਹਿਬ ਜੀ ਆਪ ਦੱਸਦੇ ਤੇ ਜਿਵੇਂ ਜਿਵੇਂ ਸਤਿਗੁਰੂ ਜੀ ਦੱਸਦੇ ਨੇ ਉਸੇ ਤਰ੍ਹਾਂ ਉਹ ਮਜ਼ਦੂਰ ਤੇ ਕਾਰੀਗਰ ਜਿਹੜੇ ਨੇ ਗੁਰੂ ਸਾਹਿਬ ਜੀ ਦੇ ਦੱਸੇ ਅਨੁਸਾਰ ਬੌਲੀ ਸਾਹਿਬ ਦੀ ਸੇਵਾ ਕਰ ਰਹੇ ਨੇ।
ਅਨਕ ਯਤਨ ਤੇ ਕਰਤੇ ਮਨ ਸੈਂਕੜੇ ਨਿਸ ਦਿਨ ਰਹਿ,
ਪ੍ਰਕਾਰ ਦੇ ਯਤਨਾਂ ਨਾਲ ਸਾਰੀਆਂ ਸੇਵਾਵਾਂ ਸਿੱਖ ਕਰ ਰਹੇ ਨੇ, ਮਜ਼ਦੂਰ ਕਰ ਰਹੇ ਨੇ, ਸੈਂਕੜੇ ਸਿੱਖ ਗੁਰੂ ਸਾਹਿਬ ਜੀ ਦੀ ਚੱਲ ਰਹੀ ਇਸ ਬੌਲੀ ਸਾਹਿਬ ਦੀ ਸੇਵਾ ਵਿਚ ਆਪਣੇ ਹੱਥੀ ਤਨ ਮਨ ਧਨ ਕਰਕੇ ਸੇਵਾ ਕਰਦੇ ਨੇ।
ਹੋਈ ਰਹਿਤ ਪੀਰ ਚੋਂ ਫੇਰੇ ਕਨੇ ਮਿਹਨਤੀ ਸਿੱਖ ਕਨੇਰੇ,
ਗੁਰੂ ਜੀ ਦੇ ਚਾਰੇ ਪਾਸੇ ਬਹੁਤ ਸਾਰੀ ਭੀੜ ਰਹਿੰਦੀ ਹੈ, ਬਹੁਤ ਸਾਰਾ ਇਕੱਠ ਰਹਿੰਦਾ ਹੈ, ਬਹੁਤ ਸਾਰੇ ਮਿਹਨਤੀ ਮਜ਼ਦੂਰ ਵੀ ਆਏ ਹੋਏ ਨੇ ਔਰ ਬਹੁਤ ਸਾਰੇ ਸਿੱਖ ਵੀ ਆਏ, ਕੋਈ ਕਾਬਲ ਤੋਂ ਆਇਆ ਹੋਇਆ, ਕੋਈ ਕੰਧਾਰ ਤੋਂ ਆਇਆ ਹੋਇਆ, ਲਾਹੌਰ ਤੋਂ ਆਏ ਹੋਏ ਨੇ, ਬੜੀਆਂ ਸੰਗਤਾਂ ਬੌਲੀ ਸਾਹਿਬ ਦੀ ਸੇਵਾ ਕਰਨ ਵਾਸਤੇ ਉਤਰੀਆਂ ਹੋਈਆਂ ਨੇ।
ਅਨਕ ਦੇਸ਼ ਤੇ ਸੰਗਤ ਆਵੇ ਦਰਸ਼ਨ ਦਰਸ ਕਾਮਨਾ ਪਾਵੇ,
ਅਨਕ ਦੇਸ਼ਾਂ ਦੇਸ਼ਾਂਤਰਾਂ ਤੋਂ ਸੰਗਤਾਂ ਚੱਲ ਕੇ ਆਉਂਦੀਆਂ ਨੇ, ਆ ਕੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਪਰਸ ਪਰਸ ਕੇ ਜੋ ਮਨ ਦੀ ਕਾਮਨਾ ਹੁੰਦੀ ਹੈ ਉਹ ਕਾਮਨਾ ਦੀ ਪੂਰਤੀ ਕਰਦੇ ਨੇ। ਮਹਾਰਾਜ ਜੀ ਦੇ ਦਰਸ਼ਨਾਂ ਦਾ ਆਨੰਦ ਹੀ ਐਸਾ ਹੈ ਕਿ ਸਾਹਿਬ ਦੇ ਦਰਸ਼ਨ ਕਰਕੇ ਕੁਝ ਮੰਗਣਾ ਨਹੀਂ ਪੈਂਦਾ, ਗੁਰੂ ਦਰਸ਼ਨ ਪਰਸਦੇ ਹੀ ਸਭ ਕੁਝ ਮਿਲੀ ਜਾਂਦਾ। ਭੱਟ ਜੱਲਪ ਜੀ ਨੇ ਬੜਾ ਸੁੰਦਰ ਲਿਖਿਆ, ਜਾਲਪਾ ਪਦਾਰਥ ਇਤੜੇ ਗੋਰੇ ਅਮਰਦਾਸ ਡਿੱਠੇ ਮਿਲ ਹੈ। ਜਿਤਨੇ ਪਦਾਰਥ ਨੇ ਸੰਸਾਰ ਦੇ ਸਾਡੇ ਮਨਾਂ ਨੂੰ ਚੰਗੇ ਲੱਗਣ ਵਾਲੇ, ਧੰਨ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰਕੇ ਹੀ ਸਾਰੇ ਪਦਾਰਥ ਮਿਲ ਜਾਂਦੇ ਨੇ। ਧਰਮ ਅਰਥ ਕਾਮ ਮੋਕਸ਼ ਚਾਰੇ ਪਦਾਰਥ ਸਤਿਗੁਰਾਂ ਦੇ ਦਰਸ਼ਨਾਂ ਚੋਂ ਪ੍ਰਾਪਤ ਹੋ ਜਾਂਦੇ ਨੇ। ਗਰੀਬ ਨਵਾਜ ਦਇਆਨੰਦ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਸਮਸਤ ਗੁਰੂ ਕੇ ਸਿੱਖਾਂ ਤੇ ਸੰਗਤਾਂ ਦੀਆਂ ਕਾਮਨਾਵਾਂ ਪੂਰਨ ਹੁੰਦੀਆਂ ਨੇ।
ਜਿਸ ਦਿਨ ਭੋਰ ਹੋਤੇ ਜਬ ਆਏ ਬੈਠੇ ਗੁਰਮਤਿ ਨੰਦ ਵਿਚਾਏ।
ਖਾਲਸਾ ਜੀ, ਜਿਸ ਦਿਨ ਬਾਦਸ਼ਾਹ ਅਕਬਰ ਦੇ ਅਹਿਲਕਾਰ ਵਜ਼ੀਰ ਤੇ ਉਹ ਸਿੱਖ ਆਏ ਨੇ, ਉਸ ਦਿਨ ਸਵੇਰ ਦਾ ਸਮਾਂ ਸੀ ਤੇ ਸਵੇਰ ਦੇ ਸਮੇਂ ਸਤਿਗੁਰੂ ਜੀ ਮਸਨਦ ਵਿਛਾ ਕੇ ਗੁਰਤਾ ਗੱਦੀ ਦੇ ਉੱਤੇ ਬੌਲੀ ਸਾਹਿਬ ਦੇ ਲਾਗੇ ਗਰੀਬ ਨਵਾਜ ਦਇਆਨੰਦ ਸਤਿਗੁਰੂ ਜੀ ਮਹਾਰਾਜ ਜੀ ਬੈਠੇ ਹੋਏ ਸਨ।
ਬੇਸ਼ ਬੇਸ਼ ਤੇ ਸਿੱਖ ਚੱਲ ਆਏ ਤਰੈ ਉਪਾਇਨ ਸੀਸ ਨਿਵਾਏ।
ਦੇਸ਼ਾਂ ਦੇਸ਼ਾਂਤਰਾਂ ਤੋਂ ਸੰਗਤਾਂ ਦਰਸ਼ਨ ਕਰਨ ਵਾਸਤੇ ਆਈਆਂ ਹੋਈਆਂ ਨੇ। ਵਾਰੋ ਵੇਰੀ ਸਭ ਆ ਕੇ ਮਹਾਰਾਜ ਜੀ ਦੇ ਚਰਨਾਂ ਵਿਚ ਭੇਟਾਵਾਂ ਭੇਟ ਕਰਦੇ ਨੇ ਔਰ ਸਾਹਿਬ ਜੀ ਨੂੰ ਸੀਸ ਝੁਕਾ ਕੇ ਨਮਸਕਾਰ ਕਰਦੇ ਹਨ।
ਬੈਠੇ ਸ਼ਬਦ ਕਾਮ ਨੋਤ ਗੁਰਸਿੱਖੀ ਕੋ ਕਰਤੇ ਉਦੋਤ।
ਸਤਿਗੁਰੂ ਜੀ ਦਾ ਦਰਬਾਰ ਸਜਿਆ ਹੋਇਆ ਤੇ ਮਹਾਰਾਜ ਜੀ ਦੇ ਸਜੇ ਦਰਬਾਰ ਦੇ ਵਿਚ ਕੀਰਤਨ ਹੋ ਰਿਹਾ ਹੈ। ਦਰਬਾਰ ਵਿਚ ਰਬਾਬੀ ਸਿੱਖ ਕੀਰਤਨ ਕਰ ਰਹੇ ਨੇ ਤੇ ਜਿਤਨੇ ਸਿੱਖ ਨੇ ਬੜੇ ਪਿਆਰ ਨਾਲ ਚਿਤ ਨਾਲ ਇਕਾਗਰਤਾ ਸਹਿਤ ਨਾਲੇ ਤਾਂ ਦਰਸ਼ਨ ਕਰ ਰਹੇ ਨੇ ਗੁਰੂ ਸਾਹਿਬ ਦੇ, ਨਾਲੇ ਕੰਨਾਂ ਨਾਲ ਮਹਾਰਾਜ ਜੀ ਦੀ ਬਾਣੀ ਦਾ ਕੀਰਤਨ ਸੁਣ ਕੇ ਆਨੰਦਿਤ ਹੋ ਰਹੇ ਨੇ।
ਇਤਨੇ ਮੈਂ ਅਕਬਰ ਕੇ ਮਾਨਵ ਆਏ ਸੰਗ ਉਪਾਇਨ ਲਿਆਇਓ।
ਇਹਨਾਂ ਨੂੰ ਬਾਦਸ਼ਾਹ ਅਕਬਰ ਦੇ ਭੇਜੇ ਹੋਏ ਜਿਹੜੇ ਲੋਕ ਸਨ, ਅਹਿਲਕਾਰ ਸਨ ਜਾਂ ਉਹ ਗੁਰੂ ਕਾ ਸਿੱਖ ਸੀ, ਇਹ ਚੱਲ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿਚ ਆ ਗਏ। ਕਤਾਰ ਵਿਚ ਲੈਣ ਵਿਚ ਇਹ ਵੀ ਲੱਗੇ ਹੋਏ ਸੀ, ਦਰਸ਼ਨਾਂ ਵਾਲੀ ਸੰਗਤ ਦੀ ਲੈਣ ਚ ਵਾਰੋ ਵੇਰੀ ਸਾਰੇ ਮੱਥਾ ਟੇਕ ਕੇ ਪਾਸੇ ਹਟਦੇ ਜਾ ਰਹੇ ਨੇ, ਦਰਬਾਰ ਚ ਸਜਦੇ ਜਾ ਰਹੇ ਨੇ। ਇਹਨੇ ਨੂੰ ਇਹ ਵੀ ਮਹਾਰਾਜ ਜੀ ਦੇ ਚਰਨਾਂ ਦੇ ਵਿਚ ਪਹੁੰਚੇ ਤੇ ਬੜਾ ਦੀਨ ਭਾਵ ਆਪਣੇ ਹਿਰਦੇ ਚ ਧਾਰਨ ਕਰਕੇ
ਆਏ ਸੰਗ ਉਪਾਇਨ ਠਾਨਮ ਹੱਥ ਜੋੜ ਕਰ ਦੀਨ ਅਗਾਰੇ ਹੋਏ ਦੀਨ ਮਨ ਬੰਧਨ ਧਾਰੇ।
ਜਿਹੜੀਆਂ ਭੇਟਾਵਾਂ ਅਕਬਰ ਬਾਦਸ਼ਾਹ ਨੇ ਭੇਜੀਆਂ ਸੀ ਉਹ ਭੇਟਾਵਾਂ ਇਹਨਾਂ ਦੇ ਹੱਥਾਂ ਵਿਚ ਨੇ, ਲੈ ਕੇ ਸਤਿਗੁਰਾਂ ਦੇ ਅੱਗੇ ਭੇਟਾਵਾਂ ਰੱਖੀਆਂ, ਹੱਥ ਜੋੜ ਕੇ ਬੜਾ ਦੀਨ ਭਾਵ ਆਪਣੇ ਹਿਰਦੇ ਚ ਧਾਰਨ ਕਰਕੇ ਦੀਨ ਮਨ ਨਾਲ ਸਤਿਗੁਰੂ ਜੀ ਦੇ ਚਰਨਾਂ ਵਿਚ ਇਹਨਾਂ ਨੇ ਵੰਦਨਾ ਕੀਤੀ। ਕਿਉਂਕਿ ਅਕਬਰ ਨੇ ਜਿਸ ਵਿਅਕਤੀ ਨੂੰ ਭੇਜਿਆ, ਆਪਣਾ ਉਮਰਾਵ ਭੇਜਿਆ, ਉਹ ਵੀ ਧਾਰਮਿਕ ਖਿਆਲਾਂ ਵਾਲਾ ਸੀ, ਪਰਮੇਸ਼ਰ ਨੂੰ ਮੰਨਣ ਵਾਲਾ ਤੇ ਨਿਰਮਲ ਹਿਰਦੇ ਵਾਲਾ ਸੀ। ਉਹਨੂੰ ਪਤਾ ਸੀ ਕਿ ਕਿਸੇ ਸਤਪੁਰਖ ਨੇਕ ਪੁਰਖ ਨੂੰ ਮਿਲਣ ਦੀ ਮਰਿਆਦਾ ਕੀ ਹੈ, ਇਸ ਕਰਕੇ ਉਹਨੇ ਬੜੇ ਪਿਆਰ ਨਾਲ ਹੱਥ ਜੋੜੇ, ਹੱਥ ਜੋੜ ਕੇ ਦੀਨ ਮਨ ਆਪਣੇ ਹਿਰਦੇ ਚ ਧਾਰ ਕੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਪਵਿੱਤਰ ਚਰਨਾਂ ਤੇ ਉਹਨੇ ਵੰਦਨਾ ਕੀਤੀ ਹੈ, ਮੱਥਾ ਟੇਕਿਆ ਹੈ।
ਗੁਰ ਪੁੱਛੇ ਤੁਮ ਕਿਸ ਤੇ ਆਏ ਪੇਟ ਮੋਲ ਕੋ ਬਸ ਲਿਆਏ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਪੁੱਛਿਆ, ਜਦੋਂ ਇਹਨਾਂ ਨੇ ਮੱਥਾ ਟੇਕਿਆ ਨਾ, ਜਾਣੀ ਜਾਣ ਸਾਹਿਬ ਜਾਣਦੇ ਤਾਂ ਸਭ ਕੁਝ ਨੇ, ਪਰ ਫਿਰ ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਨੇ ਪੁੱਛਿਆ, ਕਹਿਣ ਲੱਗੇ ਹਾਂ ਭਾਈ ਸੱਜਣ ਪੁਰਸ਼ੋ ਦੱਸੋ ਤੁਸੀਂ ਕਿੱਥੋਂ ਆਏ ਹੋ। ਬੜੀਆਂ ਬਹੁ ਮੁੱਲੀਆਂ ਬੜੀਆਂ ਕੀਮਤੀ ਭੇਟਾਵਾਂ ਲੈ ਕੇ ਆਏ ਹੋ, ਦੱਸੋ ਕੌਣ ਹੋ ਔਰ ਤੁਸੀਂ ਕਿਉਂ ਆਏ ਹੋ।
ਕੋ ਕਾਰਜ ਗੁਰਪੁਰਿਓ ਤੁਮਾਰੋ ਕਹਿ ਜਾਚਨ ਕੋ ਚੈਤੀ ਉਚਾਰੋ।
ਹਾਂ ਦੱਸੋ ਵੀ ਗੁਰੂ ਨੇ ਤੁਹਾਡਾ ਕੋਈ ਕੰਮ ਪੂਰਾ ਕੀਤਾ ਤਾਂ ਆਏ ਹੋ, ਜਾਂ ਫਿਰ ਗੁਰੂ ਘਰ ਦੇ ਵਿੱਚੋਂ ਕਿਸੇ ਕੰਮ ਦੀ ਪੂਰਤੀ ਕਰਨ ਵਾਸਤੇ ਅਰਦਾਸ ਕਰਨ ਲਈ ਆਏ। ਤੁਸੀਂ ਕਿਸੇ ਕਾਰਜ ਕਰਕੇ ਤੁਹਾਡਾ ਕੋਈ ਕੰਮ ਪੂਰਾ ਹੋਇਆ ਤਾਂ ਆਏ ਹੋ ਸ਼ੁਕਰਾਨਾ ਕਰਨ ਲਈ, ਜਾਂ ਫਿਰ ਤੁਸੀਂ ਕੁਝ ਮੰਗ ਮੰਗਣ ਵਾਸਤੇ ਆਏ ਹੋ, ਇਹ ਦੱਸਣਾ ਕਰੋ।
ਸੁਣ ਕਰ ਨਵੀਂ ਸਿੰਧ ਕਰ ਜੋਰੇ ਸ਼ਹਿਨਸ਼ਾਹ ਤੁਮ ਚਰਨ ਨਿਹੋਰੇ।
ਸੁਣ ਕੇ ਉਹ ਜਿਹੜਾ ਨਵੀਂ ਸਿੰਧ ਸੀ ਬਾਦਸ਼ਾਹ ਅਕਬਰ ਦਾ ਮੁੱਖ ਅਹਿਲਕਾਰ, ਉਹਨੇ ਹੱਥ ਜੋੜੇ ਤੇ ਕਹਿਣ ਲੱਗਾ, ਦੀਨ ਦੁਨੀਆ ਦੇ ਮਾਲਕ ਸਾਹਿਬ ਜੀ, ਹਿੰਦੁਸਤਾਨ ਦੇ ਬਾਦਸ਼ਾਹ ਬਾਦਸ਼ਾਹ ਅਕਬਰ ਨੇ ਆਪ ਜੀ ਦੇ ਚਰਨ ਮਨਾਏ ਹਨ। ਇੱਥੋਂ ਹੀ ਗੱਲ ਸ਼ੁਰੂ ਕੀਤੀ ਉਹਨੇ ਕਿ ਹਿੰਦੁਸਤਾਨ ਦਾ ਬਾਦਸ਼ਾਹ ਜਿਸ ਨੂੰ ਕਹਿੰਦੇ ਅਕਬਰ, ਉਹਨੇ ਆਪ ਜੀ ਦੇ ਪਵਿੱਤਰ ਚਰਨਾਂ ਤੇ ਮੱਥਾ ਟੇਕਿਆ। ਬਾਦਸ਼ਾਹ ਅਕਬਰ ਨੇ ਆਪ ਜੀ ਦੇ ਪਵਿੱਤਰ ਪਾਵਨ ਚਰਨਾਂ ਨੂੰ ਮਨਾਇਆ ਹੈ।
ਰਾਵਲ ਨਿਕਟ ਪਠਾਵਨ ਕੀਨੇ ਜਸ ਤੁਮਰੋ ਸ਼ਰਨ ਸੁਨ ਲੀਨੇ।
ਮੈਨੂੰ ਆਪ ਜੀ ਦੇ ਕੋਲ ਭੇਜਿਆ, ਬਾਦਸ਼ਾਹ ਅਕਬਰ ਦੇ ਭੇਜੇ ਹੋਏ ਅਸੀਂ ਤੁਹਾਡੇ ਕੋਲ ਆਏ ਹਾਂ, ਬੇਨਤੀ ਉਸ ਦੀ ਹੈ, ਅਸੀਂ ਸਿਰਫ ਆਪ ਜੀ ਦੇ ਚਰਨਾਂ ਵਿਚ ਬੇਨਤੀ ਅਰਪਣ ਕਰਨ ਲਈ ਆਏ ਹਾਂ। ਮਹਾਰਾਜ ਜੀ, ਬਾਦਸ਼ਾਹ ਅਕਬਰ ਨੇ ਸਾਨੂੰ ਆਪ ਜੀ ਦੇ ਕੋਲ ਭੇਜਿਆ, ਉਹਦੀ ਬੇਨਤੀ ਕਰਨ ਵਾਸਤੇ ਆਪ ਜੀ ਦੇ ਚਰਨਾਂ ਕੋਲ ਆਏ ਹਾਂ। ਉਹਨੇ ਆਪ ਜੀ ਦਾ ਸੁਜਸ, ਆਪ ਜੀ ਦੀ ਮਹਿਮਾ, ਆਪ ਜੀ ਦਾ ਇਹ ਸਿੱਖ ਆਇਆ ਹੈ ਸਾਡੇ ਨਾਲ, ਇਸ ਸਿੱਖ ਦੇ ਮੂੰਹ ਤੋਂ ਉਹਨੇ ਆਪ ਜੀ ਦੀ ਵਡਿਆਈ ਸੁਣੀ ਹੈ।
ਪੱਠੀ ਉਪਾਇਨ ਸ਼ਰਧਾ ਧਰਕੇ,
ਬੜੀ ਭਾਰੀ ਅਟੁੱਟ ਸ਼ਰਧਾ ਧਾਰਨ ਕਰਕੇ ਆ ਜਿਹੜੀਆਂ ਪਟਾਵਾਂ ਹਨ ਇਹ ਬਾਦਸ਼ਾਹ ਅਕਬਰ ਨੇ ਆਪ ਜੀ ਦੇ ਚਰਨਾਂ ਵਿਚ ਭੇਜੀਆਂ ਹਨ।
ਬਾਰ ਬਾਰ ਬੋ ਬਿਨੈ ਉਚਰਕੇ,
ਔਰ ਬਾਰ ਬਾਰ ਉਹਨੇ ਆਪ ਜੀ ਦੇ ਚਰਨਾਂ ਚ ਬੇਨਤੀਆਂ ਕੀਤੀਆਂ, ਬਾਰ ਬਾਰ ਆਪ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਨਮਸਕਾਰ ਕੀਤੀ ਹੈ।
ਸਭ ਪੀਰਨ ਤੇ ਹੋਏ ਨਿਰਾਸੇ, ਪਠਿਓ ਹਮੈ ਕੋ ਰਾਵਲ ਪਾਸੇ।
ਅੱਛਾ ਜੀ, ਬਾਦਸ਼ਾਹ ਅਕਬਰ ਨੇ ਆਪ ਜੀ ਤੋਂ ਪਹਿਲਾਂ ਬੜੇ ਬੜੇ ਪੀਰ ਮਨਾਏ ਨੇ, ਬੜਿਆਂ ਬੜਿਆਂ ਪੀਰਾਂ ਦੀਆਂ ਕਬਰਾਂ ਤੇ ਸ਼ੀਰਨੀਆਂ ਚਾਦਰਾਂ ਚੜਾਈਆਂ ਨੇ, ਪਰ ਸਾਰੇ ਪੀਰਾਂ ਵੱਲੋਂ ਨਿਰਾਸ਼ ਹੋ ਕੇ ਹੁਣ ਤੁਹਾਡੇ ਤੇ ਆਸ ਰੱਖ ਕੇ ਬਾਦਸ਼ਾਹ ਅਕਬਰ ਨੇ ਸਾਨੂੰ ਆਪ ਜੀ ਦੇ ਚਰਨਾਂ ਚ ਭੇਜਿਆ। ਹੁਣ ਸਭ ਪੀਰਾਂ ਵੱਲੋਂ ਨਿਰਾਸ਼ ਹੋ ਚੁੱਕਾ, ਕਿਸੇ ਪੀਰ ਫਕੀਰ ਨੇ ਉਹਦੀ ਬਾਂਹ ਨਹੀਂ ਫੜੀ, ਕਿਸੇ ਉਹਦੀ ਫਰਿਆਦ ਨਹੀਂ ਸੁਣੀ, ਆਸ ਨਹੀਂ ਪੂਰਨ ਕੀਤੀ, ਤੇ ਮਹਾਰਾਜ ਹੁਣ ਸਭ ਪਾਸਿਓ ਨਿਰਾਸ਼ ਹੋ ਕੇ ਉਹ ਆਪ ਜੀ ਦੇ ਚਰਨਾਂ ਦੀ ਸ਼ਰਨ ਵਿਚ ਪਿਆ। ਟੁੱਟੀ ਹੋਈ ਜੇ ਪ੍ਰੀਤ, ਦਰ ਤੇਰੇ ਆਮਦਾ। ਭਾਈ ਵੀਰ ਸਿੰਘ ਜੀ, ਸਭ ਪਾਸਿਓ ਜਿਨ੍ਹਾਂ ਦੀ ਆਸ ਟੁੱਟ ਜਾਏ, ਸਭ ਪਾਸਿਓ ਜੋ ਨਿਰਾਸ਼ ਹੋ ਜਾਣ, ਉਹ ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਆ ਕੇ ਡਿੱਗ ਪੈਣ, ਉੱਥੇ ਆ ਕੇ ਉਹਨਾਂ ਦੀ ਆਸ ਪੂਰਨ ਹੋ ਜਾਂਦੀ ਹੈ। ਸਭ ਪਾਸਿਓ ਨਿਰਾਸ਼ ਹੋਏ ਹੋਣ, ਗੁਰੂ ਚਰਨਾਂ ਚ ਆ ਕੇ ਪਹੁੰਚ ਕੇ ਭੇਟ ਹੋ ਜਾਣ, ਆਪਣਾ ਆਪ ਭੇਟ ਕਰ ਦੇਣ, ਉਹਨਾਂ ਦੀਆਂ ਆਸਾਂ ਪੂਰਨ ਹੋ ਜਾਂਦੀਆਂ। ਐਸੇ ਕਈ ਪ੍ਰਮਾਣ ਗੁਰ ਇਤਿਹਾਸ ਵਿਚ ਆਉਂਦੇ ਨੇ, ਇਕ ਪ੍ਰਮਾਣ ਇਹ ਵੀ ਆ ਰਿਹਾ ਤੇ ਨਵੀਂ ਸਿੰਧ ਬੋਲਿਆ, ਕਹਿੰਦਾ ਜੀ ਬਾਦਸ਼ਾਹ ਅਕਬਰ ਸਭ ਪਾਸਿਓ ਨਿਰਾਸ਼ ਹੋ ਚੁੱਕਾ ਹੈ, ਸਾਰੇ ਪੀਰਾਂ ਤੋਂ ਨਿਰਾਸ਼ ਹੋ ਚੁੱਕਾ ਹੈ, ਹੁਣ ਉਹਨੇ ਆਪ ਜੀ ਦੇ ਚਰਨ ਮਨਾਏ ਨੇ, ਆਪ ਜੀ ਦੇ ਚਰਨਾਂ ਵਿਚ ਹੁਣ ਉਹ ਹਾਜ਼ਰ ਹੋਇਆ।
ਕੀਰਤ ਸ਼੍ਰੀ ਨਾਨਕ ਕੀ ਸੁਣ ਕੇ, ਗੁਰ ਅੰਗਦ ਕੀ ਗੁਰਤਾ ਗੁਣ ਕੈ।
ਬਾਦਸ਼ਾਹ ਅਕਬਰ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਕੀਰਤੀ ਸੁਣੀ ਹੈ, ਗੁਰੂ ਨਾਨਕ ਸਾਹਿਬ ਜੀ ਦੀ ਵਡਿਆਈ ਸੁਣੀ ਹੈ, ਔਰ ਫਿਰ ਇਹ ਸੁਣਿਆ ਕਿ ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰਤਾ ਦੀਨ ਦੁਨੀਆਂ ਦੇ ਮਾਲਕ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਕੋਲ ਆਈ ਹੈ।
ਰਾਵਰ ਕੀ ਮਹਿਮਾ ਕੋ ਮਾਨ, ਪਠਿਓ ਹਮੈ ਅਕਬਰ ਸੁਲਤਾਨ।
ਗੁਰੂ ਅੰਗਦ ਦੇਵ ਸਾਹਿਬ ਜੀ ਤੋਂ ਬਾਅਦ ਉਹ ਗੁਰਿਆਈ ਹੈ ਸਤਿਗੁਰੂ ਜੀ ਤੁਹਾਡੇ ਕੋਲ ਆਈ ਹੈ, ਇਸ ਕਰਕੇ ਤੁਹਾਡੀ ਮਹਿਮਾ ਨੂੰ ਆਪਣੇ ਹਿਰਦੇ ਵਿਚ ਮੰਨ ਕੇ, ਉਹਨੇ ਆਪਣੇ ਮਨ ਚ ਸ਼ਰਧਾ ਧਾਰ ਕੇ ਸਾਨੂੰ ਆਪ ਜੀ ਵੱਲ ਭੇਜਿਆ ਹੈ, ਆਪ ਜੀ ਵੱਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿਦਾ ਕਰਕੇ ਭੇਜਿਆ ਹੈ।
ਕੀਨਸ ਦਿੱਲੀ ਤੇ ਪ੍ਰਸਥਾਨ, ਬਿਗਰ ਪਰੇ ਰਜਪੂਤ ਮਹਾਨ।
ਦਿੱਲੀ ਤੋਂ ਬਾਦਸ਼ਾਹ ਅਕਬਰ ਨੇ ਕੂਚ ਕੀਤੀ ਹੈ, ਕਈ ਸਾਲ ਹੋ ਚੁੱਕੇ ਹਨ। ਦਿੱਲੀ ਤੋਂ ਬਾਦਸ਼ਾਹ ਅਕਬਰ ਨੇ ਕੂਚ ਕੀਤੀ ਕਿਉਂਕਿ ਚਿਤੌੜਗੜ੍ਹ ਦੇ ਇਲਾਕੇ ਵਿਚ ਕੁਝ ਰਾਜਪੂਤ ਰਾਜਿਆਂ ਨੇ ਬਾਦਸ਼ਾਹ ਦੇ ਖਿਲਾਫ਼ ਬਗਾਵਤ ਕੀਤੀ। ਉਨ੍ਹਾਂ ਦੀ ਬਗਾਵਤ ਦਾ ਜਵਾਬ ਦੇਣ ਵਾਸਤੇ ਉਨ੍ਹਾਂ ਨੂੰ ਜਿੱਤਣ ਲਈ, ਉਨ੍ਹਾਂ ਰਾਜਪੂਤ ਰਾਜਿਆਂ ਤੇ ਫਤਿਹ ਪ੍ਰਾਪਤ ਕਰਨ ਲਈ ਅਕਬਰ ਬਾਦਸ਼ਾਹ ਆਪਣਾ ਲਾਹੂ ਲਸ਼ਕਰ ਲੈ ਕੇ, ਫੌਜਾਂ ਲੈ ਕੇ, ਰਹਿਕਲੇ ਤੋਪਖਾਨੇ ਲੈ ਕੇ ਜੰਗ ਕਰਨ ਵਾਸਤੇ ਉਸ ਪਾਸੇ ਗਿਆ ਹੋਇਆ।
ਕਹਾਂ ਜੰਗ ਐਸੇ ਕੱਚ ਹੁਆ, ਗਨ ਸੁਪਚਨ ਕੋ ਰਣ ਥਲ ਸੋਆ।
ਉਥੇ ਇਹੋ ਜਿਹਾ ਗਹਿ ਗੱਟ ਘਮਾਸਾਨ ਜੰਗ ਹੋਇਆ ਕਿ ਦੋਹਾਂ ਪਾਸਿਆਂ ਦੇ ਸੈਂਕੜੇ ਸੂਰਮੇ ਹੁਣ ਤੱਕ ਜੰਗ ਦੇ ਮੈਦਾਨ ਚ ਮਾਰੇ ਜਾ ਚੁੱਕੇ ਨੇ। ਬਹੁਤ ਸਾਰੇ ਸੂਰਮਿਆਂ ਦੀਆਂ ਲੋਥਾਂ ਉਸ ਜੰਗ ਦੇ ਮੈਦਾਨ ਦੇ ਵਿਚ ਖਿੰਡੀਆਂ ਹੋਈਆਂ ਮਿਲਦੀਆਂ ਨੇ, ਲੋਥਾਂ ਦੇ ਅੰਬਾਰ ਲੱਗੇ ਹੋਏ ਨੇ। ਮਹਾਰਾਜ ਦੋਹਾਂ ਪਾਸਿਓ ਸੂਰਮੇ ਲੜ ਰਹੇ ਨੇ।
ਤੋਪੇ ਬਹੁਤ ਬਰਕ ਚਲਵਾਏ ਧੂਮ ਧਾਰ ਨਬ ਮੈਂ ਬੋਛਾਏ।
ਤੋਪਾਂ ਚਲਵਾਈਆਂ ਨੇ ਬਾਦਸ਼ਾਹ ਅਕਬਰ ਨੇ, ਬੜੇ ਰਹਿਕਲੇ ਜੋੜ ਜੋੜ ਕੇ ਚਲਵਾਏ ਨੇ, ਪਰ ਬਹੁਤ ਸਾਰੀਆਂ ਤੋਪਾਂ ਵਰਸਣ ਦੇ ਬਾਵਜੂਦ ਵੀ ਉਹ ਰਾਜੇ ਜਿੱਤੇ ਨਹੀਂ ਜਾ ਸਕੇ। ਚਿਤੌੜਗੜ੍ਹ ਦਾ ਕਿਲਾ ਜਿਹੜਾ ਹੈ ਉਹ ਟੁੱਟ ਨਹੀਂ ਸਕਿਆ, ਉਸ ਕਿਲੇ ਨੂੰ ਹਾਲੇ ਤੱਕ ਬਾਦਸ਼ਾਹ ਅਕਬਰ ਤੋੜ ਨਹੀਂ ਸਕਿਆ।
ਅਨਕ ਸੁਰੰਗਾਂ ਖੋਦੀ ਉਡਾਏ ਲੱਖੋਂ ਜਵਾਲਾ ਬੰਗਣੀ ਚੁਟਾਏ।
ਬਹੁਤ ਸਾਰੀਆਂ ਸੁਰੰਗਾਂ ਖੋਦੀਆਂ ਕਿ ਅਸੀਂ ਸੁਰੰਗਾਂ ਲਾ ਕੇ ਉਸ ਕਿਲੇ ਦੇ ਵਿਚ ਜਾ ਕੇ ਅੰਦਰ ਪ੍ਰਵੇਸ਼ ਕਰ ਜਾਈਏ, ਪਰ ਸੁਰੰਗਾਂ ਵੀ ਉਹਨਾਂ ਨੇ ਬਰੂਦ ਲਾ ਲਾ ਕੇ ਉਡਾ ਦਿੱਤੀਆਂ। ਬਹੁਤ ਸਾਰੀਆਂ ਸੁਰੰਗਾਂ ਉੱਡ ਗਈਆਂ ਨੇ, ਪਰ ਮਹਾਰਾਜ ਉਹ ਕਿਲਾ ਨਹੀਂ ਜਿੱਤਿਆ ਜਾ ਸਕਿਆ। ਬਹੁਤ ਸਿਪਾਹੀ ਮਰ ਚੁੱਕੇ ਨੇ, ਅਕਬਰ ਬਾਦਸ਼ਾਹ ਦਾ ਬੜਾ ਵੱਡਾ ਨੁਕਸਾਨ ਹੋ ਚੁੱਕਾ ਹੈ।
ਨਿਕਸੈ ਵੈਰ ਦੁਰਗ ਤੇ ਰਾਜੇ ਵਜੈ ਜੁਝਾਓ ਬੋਦਿਸ਼ ਬਾਜੇ।
ਰਾਜਪੂਤ ਰਾਜੇ ਵੀ ਇਤਨੇ ਦਲੇਰ ਨੇ ਵੀ ਜਦੋਂ ਉਹਨਾਂ ਦਾ ਚਿੱਤ ਕਰਦਾ ਤੇ ਮਸਤੇ ਹੋਏ ਸ਼ੇਰ ਵਾਂਗੂ ਉਹ ਆਪਣੇ ਕਿਲੇ ਵਿਚੋਂ ਬਾਹਰ ਨਿਕਲਦੇ ਨੇ ਤੇ ਜੁਝਾਓ ਬਾਜੇ ਵੱਜਦੇ ਨੇ, ਨਗਾਰਿਆਂ ਤੇ ਚੋਭਾਂ ਵੱਜਦੀਆਂ ਨੇ, ਦੋਹੀ ਪਾਸੀ ਦੋਹਰੀਆਂ ਚੋਭਾਂ ਨਗਾਰਿਆਂ ਦੀਆਂ ਵੱਜਦੀਆਂ ਤੇ ਜੰਗ ਹੁੰਦਾ ਹੈ।
ਜੋਧਾ ਫਿਰੈ ਪਰਸ ਪਰ ਘਨੇ ਲੜੈ ਮਰੈ ਗਿਰ ਸ਼੍ਰੋਣਤ ਸਨੇ।
ਸਾਰੇ ਯੋਧੇ ਆਪਸ ਵਿਚ ਭਿੜਦੇ ਨੇ, ਲੜਦੇ ਨੇ, ਲੜ ਕੇ ਮਰਦੇ ਨੇ ਔਰ ਜੰਗ ਦੇ ਮੈਦਾਨ ਦੇ ਵਿਚ ਡਿੱਗਦੇ ਨੇ। ਯੋਧਿਆਂ ਦੇ ਖੂਨ ਨਾਲ ਸਾਰੀ ਧਰਤੀ ਰੰਗੀ ਗਈ ਹੈ।
ਇਸ ਬਿਦ ਮਚੈ ਘੋਰ ਸੰਗਰਾਮੋ ਲੱਖੋ ਨਰ ਪਹੁੰਚੇ ਜਮ ਧਾਮੋ।
ਮਹਾਰਾਜ ਇਹੋ ਜਿਹਾ ਘਣਾ ਘੋਰ ਘਮਾਸਾਨ ਜੰਗ ਹੋਇਆ, ਦੋਹਾਂ ਪਾਸਿਓ ਹਜ਼ਾਰਾਂ ਬੰਦੇ ਮਰ ਕੇ ਜਮ ਧਾਮ ਜਾ ਚੁੱਕੇ ਨੇ। ਹਜ਼ਾਰਾਂ, ਇਕ ਦੋ ਚਾਰ ਨਹੀਂ, ਹਜ਼ਾਰਾਂ ਬੰਦੇ ਜੰਗ ਦੇ ਮੈਦਾਨ ਦੇ ਵਿਚ ਮਾਰੇ ਜਾ ਚੁੱਕੇ ਹਨ।
ਪਾਓ ਸ਼ਾਹ ਕਰ ਰਹੇ ਹੋ ਗੱਜ ਚਿਤੋਲ ਕੋ ਕਿਉਂ ਨਾ ਲਿਓ।
ਬੜੇ ਉਪਾਅ ਕੀਤੇ ਨੇ ਬਾਦਸ਼ਾਹ ਅਕਬਰ ਨੇ ਆਪਣੇ ਵੱਲੋਂ, ਜਿੰਨੇ ਉਪਰਾਲੇ ਕਿਲੇ ਨੂੰ ਤੋੜਨ ਵਾਸਤੇ ਕੀਤੇ ਜਾ ਸਕਦੇ ਸੀ ਕੀਤੇ ਨੇ, ਪਰ ਕੋਈ ਉਪਾਅ ਨਹੀਂ ਚੱਲਿਆ। ਹਾਲੇ ਤੱਕ ਉਹ ਚਿਤੌੜਗੜ੍ਹ ਦਾ ਕਿਲਾ ਸਾਡੇ ਕੋਲ ਟੁੱਟ ਨਹੀਂ ਸਕਿਆ।
ਸਭ ਪੀਰਨ ਕੋ ਬਾਕ ਸਿਮਰ ਕੈ ਅਚਰਜੋਰ ਧਰ ਕੈ।
ਪੀਰ ਸੀ ਉਹਨੇ ਸਾਰੇ ਪੀਰਾਂ ਨੂੰ ਸਿਮਰਿਆ, ਜਿਹੜੇ ਪੀਰ ਸੁਣੇ ਉਹਨਾਂ ਪੀਰਾਂ ਕੋਲ ਫਰਿਆਦਾਂ ਭੇਜੀਆਂ, ਉਹਨਾਂ ਨੇ ਆਖਿਆ ਤੇਰੀ ਜਿੱਤ ਹੋਏਗੀ, ਪਰ ਫਿਰ ਵੀ ਉਹਨਾਂ ਦੇ ਕਹੇ ਹੋਏ ਵਾਕਾਂ ਨੂੰ ਵੇਖ ਕੇ ਬਾਦਸ਼ਾਹ ਅਕਬਰ ਹੈਰਾਨ ਹੈ ਕਿ ਕਿਸੇ ਪੀਰ ਦਾ ਕਿਸੇ ਫਕੀਰ ਦਾ ਕੋਈ ਬਚਨ ਵੀ ਪੂਰਾ ਨਹੀਂ ਹੋਇਆ।
ਕਾਰਜ ਸਰਿਓ ਨਾ ਜਬ ਕਿਸ ਭਾਂਤ ਸੁਣ ਤੁਮਰੀ ਕੀਰਤ ਅਵਦਾਤ।
ਸਰਕਾਰ ਨਾਲ ਕੋਈ ਵੀ ਕੰਮ ਸਰਿਆ ਨਹੀਂ, ਬਾਦਸ਼ਾਹ ਅਕਬਰ ਦਾ ਕੋਈ ਵੀ ਕੰਮ ਸਿੱਧ ਨਹੀਂ ਹੋਇਆ। ਪੀਰਾਂ ਫਕੀਰਾਂ ਨੂੰ ਮਨਾ ਕੇ ਹਰ ਹਿੱਲੇ ਵਸੀਲੇ ਜੰਗ ਯੁੱਧ ਵੀ ਕੀਤਾ, ਇਹ ਵੀ ਕੱਲਾ ਪੀਰਾਂ ਫਕੀਰਾਂ ਦੇ ਅੱਗੇ ਹੀ ਬੇਨਤੀਆਂ ਕੀਤੀਆਂ, ਹਮਲੇ ਵੀ ਕੀਤੇ, ਪਰ ਕਿਸੇ ਪ੍ਰਕਾਰ ਕਿਸੇ ਪਾਸਿਓ ਵੀ ਉਹਦਾ ਕੰਮ ਜਦੋਂ ਨਾ ਸੁਧਰਿਆ।
ਬਚਨ ਆਪ ਕੇ ਸੁਣ ਬੇਕਾਰਨ ਪਠਿਓ ਤਾਇਲ ਕਾਜ ਸੁਧਾਰਨ।
ਆਪ ਜੀ ਦੀ ਕੀਰਤੀ ਸੁਣੀ ਤੇ ਤੁਹਾਡੀ ਕੀਰਤੀ ਸੁਣ ਕੇ ਉਹਨੇ ਸਾਨੂੰ ਆਪ ਜੀ ਕੋਲ ਭੇਜਿਆ, ਹੁਣ ਉਹ ਆਪ ਜੀ ਦੇ ਬਚਨ ਸੁਣਨਾ ਚਾਹੁੰਦਾ ਕਿ ਤੁਸੀਂ ਉਹਦੇ ਵਾਸਤੇ ਕੀ ਬਚਨ ਕਰਦੇ ਹੋ, ਅਕਬਰ ਬਾਦਸ਼ਾਹ ਵਾਸਤੇ ਤੁਸੀਂ ਕੀ ਵਰ ਦਿੰਦੇ ਹੋ ਕਿ ਉਹ ਚਿਤੌੜਗੜ੍ਹ ਦਾ ਕਿਲਾ ਕਦੋਂ ਟੁੱਟੇਗਾ, ਕਦੋਂ ਚਿਤੌੜਗੜ੍ਹ ਦੇ ਕਿਲੇ ਤੇ ਫਤਿਹ ਹੋਵੇਗੀ ਅਕਬਰ ਦੀ। ਇਹ ਆਪ ਜੀ ਦੇ ਮੁਖ ਤੋਂ ਬਚਨ ਬਾਦਸ਼ਾਹ ਨੇ ਸੁਣਨ ਵਾਸਤੇ ਸਾਨੂੰ ਆਪ ਜੀ ਦੇ ਚਰਨਾਂ ਵਿਚ ਭੇਜਿਆ ਹੈ।
ਅਮਰਾਵਰ ਕੀ ਸ਼ਰਨੀ ਪਰੇ ਗੁਰੂ ਪੈਜ ਤਾਜਿਮ ਕਰੇ।
ਆਪ ਜੀ ਦੀ ਸ਼ਰਨ ਵਿਚ ਪਏ ਹਾਂ, ਆਪ ਦੀ ਕਿਰਪਾ ਕਰਕੇ ਬਾਦਸ਼ਾਹ ਅਕਬਰ ਦੀ ਪੈਜ ਪੂਰੋ, ਬਾਦਸ਼ਾਹ ਅਕਬਰ ਦੀ ਲਾਜ ਰੱਖ ਲੋ। ਹੁਣ ਉਹ ਆਪ ਜੀ ਦੀ ਸ਼ਰਨ ਵਿਚ ਪਿਆ, ਭਾਵੇਂ ਬੁਰਾ ਹੈ ਮਹਾਰਾਜ ਭਾਵੇਂ ਭਲਾ, ਹੁਣ ਆਪ ਜੀ ਦੀ ਸ਼ਰਨ ਵਿਚ ਹੈ। ਗੁਰੂ ਸਾਹਿਬ ਨੇ ਤਾਂ ਸ਼ਰਨ ਆਏ ਨੂੰ ਰੱਖਣਾ, ਜੇ ਜੈਮਲ ਤੇ ਫਤਾ ਆ ਜਾਂਦੇ ਤੇ ਉਹਨਾਂ ਨੂੰ ਰੱਖ ਲੈਂਦੇ, ਉਹ ਨਹੀਂ ਆਏ ਤੇ ਅਕਬਰ ਆ ਗਿਆ ਸਤਿਗੁਰੂ ਜੀ ਨੇ ਉਹਨਾਂ ਨੂੰ ਰੱਖ ਲੈਣਾ। ਇੱਥੇ ਇਹ ਨਹੀਂ ਕਿ ਸਤਿਗੁਰੂ ਜੀ ਮਦਦ ਕਿਸ ਦੀ ਕਰ ਰਹੇ ਨੇ, ਇੱਥੇ ਸਤਿਗੁਰੂ ਜੀ ਦਾ ਸਿਧਾਂਤ ਇਹ ਪ੍ਰਗਟ ਹੋ ਰਿਹਾ, ਜੋ ਸ਼ਰਨ ਆਵੈ ਤਿਸ ਕੰਠ ਲਾਵੈ ਇਹ ਬਿਰਧ ਸਵਾਮੀ ਸੰਦਾ। ਸਤਿਗੁਰਾਂ ਨੇ ਤਾਂ ਆਪਣਾ ਬਿਰਧ ਪਾ ਲੈਣਾ ਵੀ ਜਿਹੜਾ ਸ਼ਰਨ ਆਉਣਾ ਉਹਨੂੰ ਗਲ ਨਾਲ ਲਾਉਣਾ, ਉਹਨੂੰ ਕੰਠ ਨਾਲ ਲਾਉਣਾ। ਇਹਨੂੰ ਕੰਠ ਨਾਲ ਲਾਉਣ ਵਾਸਤੇ ਬੇਨਤੀ ਕਰ ਰਹੇ ਨੇ ਅਹਲਕਾਰ ਕਿ ਮਹਾਰਾਜ ਅਸੀਂ ਤੁਹਾਡਾ ਬਚਨ ਸੁਣਨ ਵਾਸਤੇ ਆਏ ਹਾਂ, ਕਿਰਪਾ ਕਰਕੇ ਹੁਣ ਸ਼ਰਨ ਆਏ ਅਕਬਰ ਦੀ ਪੈਜ ਆਪ ਜੀ ਕਿਰਪਾ ਕਰਕੇ ਰੱਖ ਲੋ।
ਸ਼੍ਰੀ ਨਾਨਕ ਸੋਂ ਬੜੇ ਹਮਾਰੇ ਮਿਲ ਕਰ ਪਾਇਓ ਰਾਜ ਉਦਾਰੇ।
ਅਕਬਰ ਨੇ ਇਹ ਬੇਨਤੀ ਕੀਤੀ ਹੈ ਕਿ ਮੇਰੀ ਪੈਜ ਰੱਖ ਲੋ ਸਤਿਗੁਰੂ ਜੀ, ਮੈਂ ਤੁਹਾਡੀ ਸ਼ਰਨ ਵਿਚ ਹਾਂ। ਜਿਹੜੇ ਮੇਰੇ ਵੱਡੇ ਵਡੇਰੇ ਹੋਏ ਨੇ ਬਾਦਸ਼ਾਹ ਬਾਬਰ, ਉਹਨਾਂ ਨੂੰ ਜਿਹੜਾ ਰਾਜ ਭਾਗ ਦਿੱਤਾ ਸੀ ਤੁਹਾਡੇ ਵਡੇਰਿਆਂ ਨੇ ਦਿੱਤਾ ਸੀ, ਧੰਨ ਗੁਰੂ ਨਾਨਕ ਸਾਹਿਬ ਨੇ। ਜਿਹੜਾ ਮੇਰੇ ਵਡੇਰਿਆਂ ਨੂੰ ਰਾਜ ਮਿਲਿਆ, ਬਾਬਰ ਨੂੰ ਰਾਜ ਮਿਲਿਆ, ਉਹਨਾਂ ਨੂੰ ਜਿਹੜਾ ਰਾਜ ਦਿੱਤਾ ਉਹ ਤੁਹਾਡੇ ਵੱਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਦਿੱਤਾ ਹੈ। ਸਾਡੇ ਕੋਲ ਜਿਹੜਾ ਰਾਜ ਹੈ ਗੁਰੂ ਨਾਨਕ ਸਾਹਿਬ ਦਾ ਦਿੱਤਾ, ਉਹਨਾਂ ਨੇ ਸਾਡੇ ਵੱਡਿਆਂ ਨੂੰ ਰਾਜ ਦਿੱਤਾ, ਇਸ ਕਰਕੇ ਅਸੀਂ ਤਾਂ ਗੁਰੂ ਨਾਨਕ ਸਾਹਿਬ ਦੇ ਹੀ ਆ, ਗੁਰੂ ਕੇ ਹੀ ਆ, ਗੁਰੂ ਘਰ ਦੇ ਹੀ ਆ। ਇਸ ਕਰਕੇ ਮਹਾਰਾਜ ਸਾਡੀ ਸ਼ਰਮ ਰੱਖੋ, ਸਾਡੀ ਲਾਜ ਰੱਖੋ, ਅਸੀਂ ਆਪ ਜੀ ਦੀ ਸ਼ਰਨ ਵਿਚ ਹਾਂ।
ਰਾਵਰ ਕੀ ਮੈਂ ਸੁਣੀ ਬਜਾਏ ਪਰ ਸ਼ਰਨ
ਮੈਂ ਆਪ ਜੀ ਦੀ ਵਡਿਆਈ ਸੁਣੀ ਹੈ, ਆਪ ਜੀ ਦੀ ਮਹਿਮਾ ਸਿੱਖਾਂ ਕੋਲ ਸੁਣੀ ਹੈ, ਤੇ ਤੁਹਾਡੀ ਵਡਿਆਈ ਸੁਣ ਕੇ ਮੈਂ ਸਾਰੀਆਂ ਆਸਾਂ ਛੱਡ ਕੇ ਤੁਹਾਡੀ ਆਸ ਤੱਕ ਕੇ ਤੁਹਾਡੀ ਸ਼ਰਨ ਵਿਚ ਪਿਆ। ਅਕਬਰ ਦੀ ਬੇਨਤੀ ਉਹ ਅਹਿਲਕਾਰ ਸੁਣਾ ਰਿਹਾ ਗੁਰੂ ਸਾਹਿਬ ਨੂੰ ਕਿ ਅਕਬਰ ਨੇ ਮਹਾਰਾਜ ਇਸ ਤਰ੍ਹਾਂ ਬੇਨਤੀ ਕੀਤੀ ਕਿ ਮੈਂ ਸਭ ਦੀ ਆਸ ਛੱਡ ਕੇ ਇੱਕ ਤੁਹਾਡੀ ਆਸ ਆਪਣੇ ਹਿਰਦੇ ਚ ਧਾਰਨ ਕਰਕੇ ਤੁਹਾਡੀ ਸ਼ਰਨ ਚ ਪਿਆ ਹਾਂ।
ਜਿਸ ਕੇ ਸਦਾ ਸਹਾਈ ਹੋਤ ਚਿੰਤਾ ਸਗਰੀ ਸੰਕਟ ਖੋਤ।
ਉਸ ਦੇ ਸਦਾ ਸਹਾਈ ਹੁੰਦੇ ਹੋ ਮਹਾਰਾਜ, ਕਿਰਪਾ ਕਰੋ ਚਿੰਤਾ ਸਗਰੀ ਸੰਕਟ ਖੋਤ। ਆਪ ਜੀ ਦੀ ਦਇਆ ਹੋਵੇ, ਰਹਿਮਤ ਹੋਵੇ, ਤੇ ਤੁਹਾਡੀ ਦਇਆ ਨਾਲ ਮੇਰਾ ਇਹ ਵੱਡਾ ਸੰਕਟ ਜੋ ਮੇਰੇ ਤੇ ਆਣ ਬਣਿਆ, ਤੇ ਤੁਹਾਡੀ ਦਇਆ ਨਾਲ ਸੰਕਟ ਦੂਰ ਹੋ ਸਕਦਾ, ਮੇਰੀ ਇਹ ਸਾਰੀ ਚਿੰਤਾ, ਮੇਰਾ ਇਹ ਸਾਰਾ ਫਿਕਰ ਦੂਰ ਹੋ ਸਕਦਾ ਹੈ।
ਸ਼੍ਰੀ ਗੁਰੂ ਅਮਰਦਾਸ ਸੁਨ ਬੈਨ ਬ੍ਰਿਧ ਬੈਸ ਜਿਨ ਆਯੁਤ ਨੈਨ।
ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਨੇ ਬੇਨਤੀ ਅਕਬਰ ਬਾਦਸ਼ਾਹ ਦੀ ਉਸ ਅਹਿਲਕਾਰ ਦੀ ਜ਼ੁਬਾਨੀ ਸੁਣੀ, ਤੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਜੋ ਬਹੁਤ ਜ਼ਿਆਦਾ ਬਿਰਧ ਹੋ ਚੁੱਕੇ ਸਨ ਉਸ ਸਮੇਂ, ਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਨੇਤਰ ਬਹੁਤ ਹੀ ਰਸ ਨਾਲ ਭਰੇ ਹੋਏ, ਤੇ ਜਿਨ੍ਹਾਂ ਨੇਤਰਾਂ ਵਿਚ ਹਰ ਵੇਲੇ ਕਰੁਣਾ ਵਰਸਦੀ ਹੈ, ਹਰ ਵੇਲੇ ਜਿਨ੍ਹਾਂ ਨੇਤਰਾਂ ਚ ਦਇਆ ਵਰਸਦੀ ਹੈ, ਉਹਨਾਂ ਨੇਤਰਾਂ ਨਾਲ ਸਤਿਗੁਰੂ ਜੀ ਨੇ ਇਸ ਵੱਲ ਵੇਖਿਆ ਹੈ।
ਛਤ ਬਰਖਨ ਲੋ ਪਹੁੰਚੇ ਜਾਏ ਬਿਸਤ ਸ਼ਮਸ ਬਰ ਬਦਨ ਸੁਹਾਏ।
ਉਸ ਵੇਲੇ ਜਦੋਂ ਇਹ ਬੇਨਤੀ ਆਈ ਹੈ ਅਕਬਰ ਦੀ, ਗੁਰੂ ਅਮਰਦਾਸ ਸਾਹਿਬ ਜੀ ਦੀ ਉਮਰ ਤਕਰੀਬਨ 100 ਸਾਲ ਦੇ ਨੇੜੇ ਹੋ ਚੁੱਕੀ ਸੀ, ਸਤਿਗੁਰੂ ਜੀ 100 ਵਰਿਆਂ ਦੇ ਹੋ ਚੁੱਕੇ ਸਨ, ਤੇ ਸਤਿਗੁਰਾਂ ਦੇ ਚਿਹਰੇ ਤੇ ਦਾੜਾ ਐਨ ਚਿੱਟੇ ਰੰਗ ਦਾ, ਸਫੇਦ ਰੰਗ ਦਾ ਸੀ, ਸਿਰ ਤੇ ਦਸਤਾਰਾ ਵੀ ਸਾਹਿਬ ਜੀ ਸਫੇਦ ਹੀ ਸਜਾਉਂਦੇ ਸਨ, ਸਰੀਰ ਤੇ ਚੋੜਾ ਵੀ ਚਿੱਟੇ ਰੰਗ ਦਾ ਹੀ ਧਾਰਨ ਕਰਕੇ ਰੱਖਦੇ ਸਨ, ਸਰੀਰ ਦਾ ਕੱਦ ਗੁਰੂ ਅਮਰਦਾਸ ਸਾਹਿਬ ਦਾ ਕੁਝ ਛੋਟਾ ਸੀ, ਤੇ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦਾ ਐਸਾ ਸ੍ਰੇਸ਼ਟ ਬਦਨ ਸੋਭਨੀਕ ਹੋ ਰਿਹਾ।
ਸਨ ਪਰਮਾਨ ਲਘੂ ਜਿਨ ਕੋ ਹੈ ਤਬ ਵੀ ਤਪ ਤਾਪੈ ਅਤਰ ਹੈ।
ਸਰੀਰ ਵੀ ਬਿਲਕੁਲ ਛੋਟੇ ਆਕਾਰ ਦਾ ਹੈ, ਬਿਰਧ ਹੋ ਚੁੱਕੇ ਨੇ, 100 ਸਾਲ ਦੇ ਨੇੜੇ ਉਮਰ ਹੋ ਚੁੱਕੀ ਹੈ, ਪਰ ਫਿਰ ਵੀ ਬੜੀ ਕਰੜੀ ਤਪੱਸਿਆ ਗੁਰੂ ਸਾਹਿਬ ਜੀ ਕਰਦੇ। ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਤਪੱਸਿਆ, ਜਿੰਨੀ ਤਪੱਸਿਆ ਮੇਰੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਨੇ ਕੀਤੀ ਹੈ ਕੋਈ ਪਰ ਜਵਾਨੀ ਚ ਨਹੀਂ ਕਰ ਸਕਦਾ। ਇਹੋ ਜਿਹੀ ਘਾਲਣਾ 72 ਵਰਿਆਂ ਦੀ ਉਮਰ ਵਿਚ ਆ ਕੇ ਗੁਰੂ ਸਾਹਿਬ ਦੀ ਸ਼ਰਨ ਵਿਚ 12 ਸਾਲਾਂ ਤੱਕ ਪਾਣੀ ਧੋਣ ਦੀ ਸੇਵਾ ਕਰਦੇ ਰਹਿਣਾ, ਇਹੋ ਜਿਹੀ ਘਾਲਣਾ ਘਾਲੀ, ਤੇ ਉਸ ਵਕਤ 84 ਸਾਲਾਂ ਦੀ ਉਮਰ ਵਿਚ ਗੁਰਤਾ ਗੱਦੀ ਤੇ ਬੈਠਣਾ, ਤੇ ਫਿਰ ਬੜੀ ਕਰੜੀ ਤਪੱਸਿਆ, ਸਤਿਗੁਰਾਂ ਦੀ ਉਸ ਕਰੜੀ ਤਪੱਸਿਆ ਦੀਆਂ ਨਿਸ਼ਾਨੀਆਂ ਅੱਜ ਵੀ ਗੋਇੰਦਵਾਲ ਸਾਹਿਬ ਚ ਮੌਜੂਦ ਨੇ। ਜਦੋਂ ਚੁਬਾਰਾ ਸਾਹਿਬ ਜਾਈਏ ਤੇ ਉਸ ਕਿੱਲੀ ਦੇ ਦਰਸ਼ਨ ਹੁੰਦੇ ਨੇ, ਜਿਸ ਕਿੱਲੀ ਨੂੰ ਪਕੜ ਕੇ ਮੇਰੇ ਸਤਿਗੁਰੂ ਜੀ ਘੰਟਿਆਂ ਬੱਧੀ ਖਲੋਤੇ ਰਹਿੰਦੇ ਸਨ। ਕਹਿੰਦੇ ਬੜੀ ਕਰੜੀ ਤਪੱਸਿਆ ਗੁਰੂ ਅਮਰਦਾਸ ਸਾਹਿਬ ਜੀ ਕਰਦੇ ਨੇ।
ਪੁਰਸ਼ੋਤਮ ਸਭ ਸੁਖ ਪਰ ਹਰ ਕੈ ਕਸੈ ਸਰੀਰ ਕਸ਼ਟ ਨਿਤ ਹਰ ਕੈ।
ਪੁਰਸ਼ੋਤਮ ਉੱਤਮ ਪੁਰਸ਼ ਨੇ ਸਤਿਗੁਰੂ ਜੀ ਸਾਰੇ ਸੁਖਾਂ ਨੂੰ ਤਿਆਗ ਕੇ ਆਪਣੇ ਸਰੀਰ ਨੂੰ ਤਪ ਦੀ ਕਸਵੱਟੀ ਚ ਪਾ ਕੇ ਕੱਸ ਕੇ ਰੱਖਦੇ ਨੇ। ਅੰਮ੍ਰਿਤ ਵੇਲੇ ਉੱਠ ਖਲੋਂਦੇ ਔਰ ਅੰਮ੍ਰਿਤ ਵੇਲੇ ਤੋਂ ਹੀ ਉਸ ਕਿੱਲੀ ਨੂੰ ਪਕੜ ਕੇ ਘੰਟਿਆਂ ਬੱਧੀ ਸਤਿਗੁਰੂ ਸੱਚੇ ਪਾਤਸ਼ਾਹ, ਕਿਉਂਕਿ ਬਿਰਧ ਤਨ ਸੀ, ਉਸ ਕਿੱਲੀ ਦਾ ਸਹਾਰਾ ਲੈ ਲੈਣਾ ਤੇ ਘੰਟਿਆਂ ਬੱਧੀ ਖਲੋਤਿਆਂ ਤਪ ਕਰੀ ਜਾਣਾ।
ਸੁਣ ਕੇ ਸਿੱਖ ਕੇ ਬਾਕ ਸਾਦੀਨ ਅਕਬਰ ਸ਼ਰਧਾ ਗਿਆਨ ਨਵੀਨ।
ਸਿੱਖ ਦੀ ਬੇਨਤੀ ਵੀ ਸੁਣੀ, ਜਿਹਨੇ ਅਕਬਰ ਨੂੰ ਗੁਰੂ ਸਾਹਿਬ ਦੀ ਮਹਿਮਾ ਸੁਣਾਈ ਸੀ, ਉਹ ਵੀ ਆਇਆ ਹੋਇਆ ਸੀ, ਉਹਦੀ ਵੀ ਬੇਨਤੀ ਸੁਣੀ, ਫਿਰ ਅਕਬਰ ਦੇ ਮਨ ਦੀ ਸ਼ਰਧਾ ਵੇਖੀ ਵੀ ਨਵੀਂ ਸ਼ਰਧਾ ਹੈ ਉਹਦੇ ਸਾਡੇ ਪ੍ਰਤੀ ਮਨ ਵਿਚ ਜਾਗੀ ਹੈ।
ਦੂਰ ਦੇਸ਼ ਤੇ ਪਹੁੰਚੇ ਆਏ ਇਨਕੀ ਆਸ ਪੂਰ ਕਰਾਏ।
ਬੜੀ ਦੂਰੋਂ ਦੇਸ਼ ਤੋਂ ਚੱਲ ਕੇ ਆਏ ਨੇ ਅਕਬਰ ਦੇ ਭੇਜੇ ਹੋਏ, ਇਨ੍ਹਾਂ ਦੀ ਆਸ ਜ਼ਰੂਰ ਪੂਰਨ ਕਰਨੀ ਚਾਹੀਦੀ। ਗੁਰੂ ਅਮਰਦਾਸ ਸਾਹਿਬ ਨੇ ਸੋਚਿਆ ਕਿ ਇਨ੍ਹਾਂ ਦੀ ਜਿਹੜੀ ਆਸ ਹੈ ਉਹ ਪੂਰਨ ਕਰਨੀ ਚਾਹੀਦੀ ਹੈ।
ਜੀਵ ਮਨ ਠਾਨ ਮਹਾਨ ਕਿਰਪਾਲ ਬੋਲਤ ਪਏ ਬਾਕ ਤਿਸ ਕਾਲ।
ਮਨ ਚ ਠਾਣ ਕੇ ਕਿਰਪਾਲੂ ਦਿਆਲੂ ਸਤਿਗੁਰੂ ਜੀ ਉਸ ਵੇਲੇ ਬੋਲੇ,
ਜਬ ਕੋ ਅਕਬਰ ਚੜਿਓ ਸੁਚੇਤ ਗੱਡ ਚ ਤੋਲ ਨਿਜ ਲੈ ਬੇਹੇਤ।
ਕਹਿੰਦੇ ਜਦੋਂ ਦਾ ਬਾਦਸ਼ਾਹ ਚੜਾਈ ਕਰਕੇ ਗਿਆ ਨਾ ਚਿਤੌੜਗੜ੍ਹ ਦੇ ਕਿਲੇ ਨੂੰ ਜਿੱਤਣ ਵਾਸਤੇ, ਜਿਸ ਦਿਨ ਤੋਂ ਉਹਨੇ ਚੜਾਈ ਕੀਤੀ ਤੇ ਉਹ ਕਿਲੇ ਦੇ ਆਲੇ ਦੁਆਲੇ ਜਿਸ ਦਿਨ ਤੋਂ ਉਹਨੇ ਘੇਰਾ ਪਾਇਆ ਹੋਇਆ।
ਸਰਬ ਪੰਥ ਕਰ ਦਲ ਬਲ ਤਿਆਰੇ ਦੁਰਗ ਜਿੱਤਣ ਕਰ ਭਾਰੀ।
ਇਸ ਪ੍ਰਕਾਰ ਨਾਲ ਆਪਣੇ ਦਲ ਬਲ ਦੀ ਤਿਆਰੀ ਕਰਕੇ ਉਹਨੇ ਚਿਤੌੜਗੜ੍ਹ ਦੇ ਕਿਲੇ ਨੂੰ ਜਿਸ ਦਿਨ ਤੋਂ ਘੇਰਾ ਪਾ ਕੇ ਘੇਰਾ ਕੀਤਾ ਹੋਇਆ।
ਸਭ ਤੇ ਤੀਸੀ ਰੀਤ ਹਮ ਕੀਨ ਉਦਮ ਬਾਪੀ ਰਚਨ ਨਵੀਨ।
ਇਸ ਦਿਨ ਉਹਨੇ ਹਮਲੇ ਦੀ ਤਿਆਰੀ ਕਰਨ ਵਾਸਤੇ ਹਮਲਾ ਕੀਤਾ ਤੇ ਹਮਲਾ ਕਰਕੇ ਚੜਾਈ ਕੀਤੀ ਅਕਬਰ ਨੇ ਦਿੱਲੀ ਤੋਂ। ਮਹਾਰਾਜ ਜੀ ਕਹਿੰਦੇ ਉਸੇ ਦਿਨ ਤੋਂ ਅਸੀਂ ਬੌਲੀ ਸਾਹਿਬ ਦੀ ਸੇਵਾ ਸ਼ੁਰੂ ਕਰਾਈ ਹੈ। ਬੌਲੀ ਸਾਹਿਬ ਦੀ ਜਿਹੜੀ ਸੇਵਾ ਹੈ ਅਸੀਂ ਵੀ ਉਸੇ ਦਿਨ ਤੋਂ, ਇਹ ਬੜਾ ਵੱਡਾ ਜਿਹੜਾ ਕਾਰਜ ਹੈ ਗੁਰੂ ਘਰ ਦਾ ਤੀਰਥ ਲਾਉਣ ਦਾ, ਉਸੇ ਦਿਨ ਤੋਂ ਪੂਰਾ ਬਲ ਤਾਣ ਲਾ ਕੇ ਸ਼ੁਰੂ ਕੀਤਾ ਹੈ।
ਅਨਕ ਯਤਨ ਹਮ ਵੀ ਕਰ ਰਹੇ ਸਿੱਧਤਾ ਨੇ ਬਾਪੀ ਕੀ ਲੈ।
ਅਸੀਂ ਵੀ ਉਸੇ ਤਰ੍ਹਾਂ ਬੜੇ ਯਤਨ ਕਰ ਰਹੇ ਇਸ ਬੌਲੀ ਨੂੰ ਬਣਾਉਣ ਵਾਸਤੇ, ਪਰ ਹਾਲੇ ਤੱਕ ਇਹ ਬੌਲੀ ਦਾ ਕਾਰਜ ਸਿੱਧ ਨਹੀਂ ਹੋ ਸਕਿਆ, ਹਾਲੇ ਤੱਕ ਇਹ ਕਾਰਜ ਪੂਰਾ ਨਹੀਂ ਹੋ ਸਕਿਆ।
ਜਮੈ ਬਾਪ ਕਾ ਕੋ ਕਰ ਟੁੱਟੈ ਤਬ ਹੀ ਕੋ ਦਿਨ ਚਿਤੌੜਗੜ੍ਹ ਛੁੱਟੈ।
ਬਚਨ ਮੇਰੇ ਦੀਨ ਦੁਨੀਆ ਦੇ ਮਾਲਕ ਪਾਤਸ਼ਾਹ ਨੇ ਵਰ ਦੇ ਦਿੱਤਾ, ਦਇਆ ਦੇ ਘਰ ਵਿਚ ਆ ਕੇ ਬਚਨ ਕਰ ਦਿੱਤਾ। ਕਹਿੰਦੇ ਜਾਓ ਕਹਿ ਦਿਓ ਫਿਰ ਅਕਬਰ ਬਾਦਸ਼ਾਹ ਨੂੰ ਕਿ ਜਿਸ ਦਿਨ ਦਾ ਕੰਮ ਉਹਨੇ ਸ਼ੁਰੂ ਕੀਤਾ ਉਸੇ ਦਿਨ ਦੀ ਅਸੀਂ ਸੇਵਾ ਇੱਥੇ ਰੱਬੀ ਹੋਈ ਹੈ। ਹੁਣ ਜਦੋਂ ਇਹ ਬੌਲੀ ਸਾਹਿਬ ਦਾ ਕੜ ਟੁੱਟੇਗਾ ਨਾ, ਜਿਸ ਦਿਨ ਕੜ ਟੁੱਟੇਗਾ ਉਸੇ ਦਿਨ ਚਿਤੌੜਗੜ੍ਹ ਦਾ ਕਿਲਾ ਫਤਿਹ ਹੋ ਜਾਏਗਾ। ਉਸ ਦਿਨ ਉਹ ਚਿਤੌੜਗੜ੍ਹ ਦਾ ਕਿਲਾ ਵੀ ਛੁੱਟ ਜਾਏਗਾ, ਟੁੱਟ ਜਾਏਗਾ।
ਦੋਨੋ ਕਾਰਜ ਐ ਸਮਾਨ ਤੇ ਰਾਜਪੂਤ ਮਾਂ ਬਲਵਾਨ।
ਇਹ ਦੋਵੇਂ ਕਾਰਜ ਬੜੇ ਸੁਛੇਤੀ ਉਸੇ ਤਰ੍ਹਾਂ ਸੰਪੰਨ ਹੋਣਗੇ। ਕੜ ਟੁੱਟਣਾ ਵੀ ਕਿਉਂਕਿ ਇੱਥੇ ਪੱਥਰਾਂ ਦਾ ਕੜ ਬੜਾ ਅੜਿਆ ਹੋਇਆ, ਉਧਰੋਂ ਰਾਜਪੂਤ ਰਾਜੇ ਅੜੇ ਹੋਏ ਨੇ, ਇਸ ਕਰਕੇ ਕੰਮ ਦੋਵੇਂ ਬੜੇ ਕਠਿਨ ਨੇ, ਪਰ ਇੱਕੋ ਦਿਨ ਹੀ ਹੁਣ ਪੂਰਨ ਹੋਣਗੇ।
ਕਠੋਰ ਰੋਰ ਹਰ ਰਹੇ ਕਰੇ ਯਤਨ ਵੋ ਭਗਨ ਨਾ ਲਏ।
ਬੜੇ ਕਠੋਰ ਪੱਥਰ ਅੜੇ ਹੋਏ ਨੇ, ਉਹਨੂੰ ਸਿੱਖ ਤੋੜ ਰਹੇ ਨੇ ਪਰ ਉਹ ਛੇਤੀ ਟੁੱਟ ਨਹੀਂ ਰਹੇ, ਉਹ ਪੱਥਰਾਂ ਦਾ ਕੜ ਟੁੱਟ ਨਹੀਂ ਰਿਹਾ।
ਐਸੇ ਤਾਂ ਨ੍ਰਿਪਤ ਫਟ ਪਾਰੇ ਸਰਨੇ ਪਏ ਕਰਤ ਨਿਤ ਕਾਰੇ।
ਇਸ ਤਰ੍ਹਾਂ ਉਧਰ ਉਹ ਰਾਜੇ ਬੜੇ ਬਲਵਾਨ ਨੇ, ਬਲੀ ਨੇ, ਯੋਧੇ ਨੇ, ਸੂਰਮੇ ਨੇ, ਉਹ ਵੀ ਅੜੇ ਹੋਏ ਨੇ ਅੱਗੋਂ ਚਿਤੌੜਗੜ੍ਹ ਦੇ ਕਿਲੇ ਚ ਅਕਬਰ ਦੇ ਖਿਲਾਫ਼, ਟੁੱਟੋ ਵੀ ਨਹੀਂ ਰਹੇ। ਕਿ ਉਹ ਵੀ ਹਾਰ ਨੀ ਰਹੇ, ਹਾਰ ਉਹ ਵੀ ਨਹੀਂ ਮੰਨ ਰਹੇ।
ਰੋਰਨ ਕੋ ਕਰ ਜਬ ਹਮ ਫੋਰੇ, ਸ਼ਾਨ ਸੰਸੈ ਜਿਨ ਗੜ ਤੋੜੇ।
ਅਸੀਂ ਇੱਥੇ ਰੋੜਿਆਂ ਦਾ ਇਹ ਕੜ ਤੋੜਾਂਗੇ, ਉਸੇ ਸਮੇਂ ਬਾਦਸ਼ਾਹ ਅਕਬਰ ਵਾਸਤੇ ਚਿਤੌੜਗੜ੍ਹ ਦਾ ਕਿਲਾ ਖੁੱਲ ਜਾਏਗਾ, ਚਿਤੌੜਗੜ੍ਹ ਦੇ ਕਿਲੇ ਦਾ ਦਰਵਾਜ਼ਾ ਟੁੱਟ ਜਾਏਗਾ, ਉਹ ਕਿਲਾ ਵੀ ਟੁੱਟ ਜਾਏਗਾ, ਔਰ ਚਿਤੌੜਗੜ੍ਹ ਤੇ ਅਕਬਰ ਦਾ ਕਬਜ਼ਾ ਹੋਵੇਗਾ।
ਜਿਸੀ ਮਾਸ ਕੋ ਪੱਖ ਜੋਏ, ਤਿਸ ਅਰ ਵਾਰ ਏਕ ਹੀ ਜੋਏ।
ਜਿਸ ਮਹੀਨੇ ਚ ਕੜ ਟੁੱਟੇਗਾ ਨਾ, ਜਿਸ ਵਾਰ ਵਾਲੇ ਦਿਨ, ਜਿਸ ਤਾਰੀਖ ਤੇ ਔਰ ਜਿਸ ਸਮੇਂ ਤੇ, ਉਸੇ ਸਮੇਂ ਉਸੇ ਵਾਰ ਉਸੇ ਮਹੀਨੇ ਵਿਚ ਮਹਾਰਾਜ ਜੀ ਕਹਿੰਦੇ ਚਿਤੌੜਗੜ੍ਹ ਦਾ ਕਿਲਾ ਟੁੱਟੇਗਾ। ਇੱਕੋ ਸਮਾਂ ਹੋਵੇਗਾ, ਤਰੀਕ ਇੱਕੋ ਹੋਵੇਗੀ, ਮਹੀਨਾ ਵੀ ਇੱਕੋ ਹੋਵੇਗਾ, ਵਾਰ ਵੀ ਇੱਕੋ ਹੋਵੇਗਾ।
ਕਿਸੀ ਜਾਨ ਕੀ ਘਟਕਾ ਇੱਕ ਮੈਂ, ਟੁੱਟੇ ਦੋਨੋ ਸਮ ਨੇ ਅਟਕੇ।
ਉਸੇ ਤਰ੍ਹਾਂ ਪੈਰ ਵੀ ਇੱਕੋ ਹੋਵੇਗਾ, ਘੜੀ ਵੀ ਇੱਕੋ ਹੋਵੇਗੀ, ਤੇ ਇੱਕੋ ਘੜੀ ਇੱਕੋ ਪੈਰ ਇੱਕੋ ਵਾਰ ਇੱਕੋ ਤਰੀਕ ਤੇ ਇੱਕੋ ਮਹੀਨੇ ਵਿਚ ਦੋਵੇਂ ਕੰਮ ਜਿੱਤਣਗੇ, ਦੋਵੇਂ ਕੰਮ ਫਤਿਹ ਹੋਣਗੇ।
ਅੱਗੇ ਪਾਛੇ ਕਾਜ ਨਾ ਸਰੇ, ਕਿਸੀ ਸਮੇ ਸਿੰਧ ਯੁਗ ਕਰੇ।
ਉਸ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਨੀ ਕੁਝ ਹੋਣਾ, ਜਿਹੜਾ ਸਮਾਂ ਹੋਵੇਗਾ ਕੜ ਟੁੱਟਣ ਦਾ, ਉਦੋਂ ਹੀ ਗੜ ਫਤਿਹ ਹੋਵੇਗਾ, ਕਿਲਾ ਫਤਿਹ ਹੋਵੇਗਾ, ਉਸ ਤੋਂ ਪਹਿਲਾਂ ਜਾਂ ਉਸ ਤੋਂ ਬਾਅਦ ਨਹੀਂ। ਇਸੇ ਸਮੇਂ ਮਹਾਰਾਜ ਜੀ ਕਹਿੰਦੇ ਦੋਵੇਂ ਕੰਮ ਸਿੱਧ ਹੋਣਗੇ।
ਹਿਮ ਸੁਣ ਕੇ ਦੋਨੋ ਬੁੱਧੀਵਾਨ, ਹਿਰਦੈ ਕੰਤੂਹਲ ਸਹਿਤ ਮਹਾਨ।
ਦੋਵਾਂ ਨੇ, ਉਹ ਸਿੱਖ ਨੇ ਵੀ ਤੇ ਜਿਹੜਾ ਅਕਬਰ ਦਾ ਅਹਿਲਕਾਰ ਸੀ ਉਹਨੇ ਵੀ ਗੁਰੂ ਸਾਹਿਬ ਦੇ ਬਚਨ ਸੁਣੇ, ਤੇ ਸੁਣ ਕੇ ਇਨ੍ਹਾਂ ਦੇ ਮਨ ਚ ਕੁਝ ਖੇੜਾ ਆਇਆ ਕਿ ਗੁਰੂ ਸਾਹਿਬ ਜੀ ਨੇ ਬਚਨ ਕਰ ਦਿੱਤਾ, ਪਰ ਹੁਣ ਕੰਤੂਹਲ ਹੈ ਮਨ ਵਿਚ ਵੀ ਕੜ ਕਦੋਂ ਟੁੱਟੇਗਾ, ਕਿਉਂਕਿ ਜਦੋਂ ਕੜ ਟੁੱਟਣਾ ਉਦੋਂ ਗੜ ਟੁੱਟਣਾ ਹੈ, ਉਦੋਂ ਕਿਲਾ ਟੁੱਟਣਾ ਹੈ। ਏਦਾਂ ਸੋਚ ਕੇ ਆਪਣੇ ਮਨ ਚ ਵਿਚਾਰਦੇ ਨੇ।
ਅਤ ਪ੍ਰਸੰਤਾ ਧਰ ਕਰ ਉਰ ਮੈਂ, ਸ਼ਰਧਾ ਧਾਰੇ ਮਿਸਾਲੀ ਗੁਰ ਮੈਂ।
ਇਸ ਤਰ੍ਹਾਂ ਆਪਣੇ ਮਨ ਚ ਪ੍ਰਸੰਨ ਵੀ ਹੋਏ ਕਿ ਕੜ ਤਾਂ ਟੁੱਟਣਾ ਹੀ ਟੁੱਟਣਾ, ਗੁਰੂ ਸਾਹਿਬ ਦੇ ਕੰਮ ਨੇ ਉਨ੍ਹਾਂ ਨੇ ਆਪਣੇ ਆਪੇ ਸਵਾਰਨੇ ਨੇ, ਤੇ ਜੇ ਕੜ ਟੁੱਟ ਗਿਆ ਤੇ ਗੜ ਵੀ ਉਧਰ ਟੁੱਟ ਜਾਣਾ, ਕਿਲਾ ਵੀ ਉਧਰ ਟੁੱਟ ਜਾਣਾ। ਏਦਾਂ ਮਨ ਚ ਸ਼ਰਧਾ ਧਾਰਨ ਕੀਤੀ ਹੈ।
ਕਰ ਜੋਰੇ ਪਦ ਨਮੋ ਕਰਨ ਤੇ, ਸਤ ਸਤ ਮੁਕਤੇ ਉਚਰਨ ਤੇ।
ਜੋੜੇ ਤੇ ਮੱਥਾ ਟੇਕਦੇ ਸਤਿਗੁਰਾਂ ਦੇ ਚਰਨਾਂ ਚ ਕਹਿੰਦੇ ਮਹਾਰਾਜ ਸਤ ਹੈ ਸਤ ਹੈ, ਆਪ ਜੀ ਜੋ ਕਹਿ ਰਹੇ ਹੋ ਬਿਲਕੁਲ ਸਤ ਹੈ।
ਸੁਣ ਗੁਰ ਵਾਕ ਸਿਵਰ ਮੈਂ ਆਏ, ਸ਼ਾਹ ਕਾਜ ਸਿੱਤ ਲਖਰ ਖਾਏ।
ਵਾਪਸ ਆਪਣੇ ਡੇਰੇ ਤੇ ਆਏ ਸਮਝ ਕੇ ਕਿ ਬਾਦਸ਼ਾਹ ਦਾ ਕੰਮ ਹੁਣ ਸਿਵਰ ਜਾਏਗਾ, ਸਿੱਧ ਹੋ ਜਾਏਗਾ, ਗੁਰੂ ਸਾਹਿਬ ਜੀ ਨੇ ਬਚਨ ਕਰ ਦਿੱਤਾ।
ਆਵਨ ਸਫਲ ਮਾਰੋ ਹੋਵਾ, ਦਰਸ਼ਨ ਦਰਸੋ ਸੰਕਟ ਖੋਵਾ।
ਆਉਣਾ ਸਫਲ ਹੋ ਗਿਆ, ਸਤਿਗੁਰੂ ਜੀ ਦੇ ਦਰਸ਼ਨ ਕਰਕੇ ਸਾਡੇ ਸੰਕਟ ਦੂਰ ਹੋ ਜਾਣਗੇ।
ਹਮ ਪਰਖਾ ਪ੍ਰਸੰਨ ਹੋਏ, ਬਾਚਿਤ ਦਰਬ ਦੇ ਸੋਏ।
ਨਾਲੇ ਇਧਰ ਗੁਰੂ ਸਾਹਿਬ ਦੇ ਦਰਸ਼ਨ ਹੋ ਗਏ ਨੇ, ਤੇ ਉਧਰੋਂ ਬਾਦਸ਼ਾਹ ਅਕਬਰ ਵੀ ਸਾਡੇ ਤੇ ਬੜਾ ਖੁਸ਼ ਹੋਵੇਗਾ, ਤੇ ਸਾਨੂੰ ਮਾਇਆ ਤੇ ਖੁੱਲੇ ਗੱਫੇ ਦੇਵੇਗਾ। ਸਾਡੇ ਤਾਂ ਦੋਵੇਂ ਹੱਥ ਜਿਹੜੇ ਨੇ ਘਿਓ ਚ ਪੈ ਗਏ ਨੇ। ਇਧਰੋਂ ਵੀ ਕਿਰਪਾ ਹੋ ਗਈ ਗੁਰੂ ਸਾਹਿਬ ਦੇ ਦਰਸ਼ਨ, ਉਧਰੋਂ ਅਕਬਰ ਦੀ ਵੀ ਖੁਸ਼ੀ ਮਿਲੇਗੀ।
ਅਤ ਦੁੱਖ ਸਾਗਰ ਸੰਸੈ ਮਾਏ, ਪਾਰ ਪਰੈ ਉਰ ਮੈਂ ਹਰ ਖਾਏ।
ਦੁੱਖ ਦੇ ਸਾਗਰ ਵਿਚ ਸੰਸੈ ਵਿਚ ਸਾਡੀ ਕਿਸ਼ਤੀ ਸੀ, ਗੁਰੂ ਸਾਹਿਬ ਜੀ ਨੇ ਕਿਰਪਾ ਕਰਕੇ ਮੋਢਾ ਲਾ ਕੇ ਸਾਡੀ ਕਿਸ਼ਤੀ ਪਾਰ ਉਤਾਰ ਦਿੱਤੀ। ਅਕਬਰ ਬਾਦਸ਼ਾਹ ਦਾ ਦੁੱਖ ਦੂਰ ਕਰ ਦਿੱਤਾ, ਬਚਨ ਕਹਿ ਦਿੱਤੇ ਨੇ। ਇੱਦਾਂ ਆਪਣੇ ਮਨ ਦੇ ਵਿਚ ਵਿਚਾਰ ਕਰਕੇ ਗੁਰੂ ਚਰਨਾਂ ਚ ਇੱਥੇ ਟਿਕ ਗਏ ਨੇ, ਜਿਵੇਂ ਸਾਹਿਬਾਂ ਦੇ ਕੀਤੇ ਬਚਨ ਸੱਤ ਹੋ ਰਹੇ ਨੇ, ਕਿਉਂਕਿ ਮੇਰੇ ਸਾਹਿਬ ਦੇ ਕਹੇ ਹੋਏ ਬਚਨ ਅਟਲ ਹਨ, ਉਹ ਕਦੇ ਟਲ ਨਹੀਂ ਸਕਦੇ। ਉਹ ਕਥਾ ਆਪ ਦੀ ਅਗਲਿਆਂ ਪ੍ਰਕਰਨਾਂ ਚ ਸਰਵਣ ਕਰੋਗੇ। ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ ਵਾਹੇ ਗੁਰੂ, ਵਾਹਿਗੁਰੂ ਵਾਹੇ ਗੁਰੂ, ਵਾਹਿਗੁਰੂ ਵਾਹੇ ਗੁਰੂ, ਵਾਹਿਗੁਰੂ ਵਾਹੇ ਗੁਰੂ,
ਵਾਹਿਗੁਰੂ ਵਾਹੇ ਗੁਰੂ, ਵਾਹਿਗੁਰੂ ਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ,
ਹੇ
ਪੂਰਨ ਹੇ ਸਰਬ
ਮੈਂ,
ਹੇ ਸੰਗੀ ਹੇ ਨਿਰੰਕਾਰ,
ਹੇ
ਗੋਬਿੰਦ ਹੇ ਗੁਣ ਨਿਧਾਨ,
ਸਦਾ ਵਿਵੇਕ,
ਹੇ ਅਪਰੰਪਰ ਹਰ ਹਰੇ,
ਹੇ
ਸੰਤ ਕੈ ਸਦਾ ਸੰਗ,
ਨਿਧਾਰਾ ਆਧਾਰ,
ਠਾਕੁਰ ਹੋ ਦਾਸਰੋ, ਨਾਨਕ ਦੀਜਾ ਨਾਮ ਦਾਨ, ਆਏ ਪ੍ਰਭ ਸ਼ਰਣਾਗਤੀ, ਏਕ ਅੱਖਰ ਹਰ ਮਨ ਬਸਤ, ਵਾਹਿਗੁਰੂ ਨਾਮ ਜਹਾਜ ਹੈ, ਜੋ ਸ਼ਰਧਾ ਕਰ ਸੇ ਬੰਦੇ ਗੁਰਪਾਰ, ਵਾਹਿਗੁਰੂ ਨਾਮ ਜਹਾਜ ਹੈ, ਜੋ ਸ਼ਰਧਾ ਕਰ ਸੇ ਬੰਦੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।